ਗੁਰ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਣੇ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਜਜਨ ਭਜਨ ਮਮ ਖਾਲਸਾ ਖਾਲਸ ਪੂਜ ਬਯੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟ ਸੋਗ ਆਤਮ ਰਸ ਜੇ ਜਾਨਹੀ ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਚਕ ਨਾਹਿਨ ਭੇਵ ਕਹਾ ਬੁੱਧ ਪ੍ਰਭ ਤੁਸ਼ ਹਮਾਰੇ ਵਰਣ ਸਕੈ ਮਹਿਮਾ ਜੋ ਤਿਹਾਰੇ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੇ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੇ
ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਤਬ ਸਿੰਘਨ ਬਹੁ ਲੂਟ ਮਚਾਈ ਚੰਗੀ ਵਸਤ ਸਿੰਘ ਡੇਰਨ ਆਈ ਦੋਏ ਦਿਨ ਮਰਹਟੇ ਲੁੱਟ ਪਾਏ ਫਿਰ ਚਤੁਰਫੋਂ ਸਭ ਵੜ ਆਏ ਤਬ ਸਿੰਘ ਨੇ ਬਹੁ ਲੂਟ ਮਚਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦਿਆਲ ਭਗਤ ਵਛਲ ਪੂਰਨ ਪਰਮੇਸ਼ਰ ਸਤਿਗੁਰੂ ਪੂਰਨ ਅਵਤਾਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੇ ਵਾਲੀਏ ਦੋ ਜਹਾਨ ਸਾਹਿਬ ਕਮਾਲ ਪੀਰਾਨ ਪੀਰ ਮੀਰਾਨ ਮੀਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ ਚਾਵਰ ਛਤਰ ਸਿੰਘਾਸਣ ਤਖਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦਰਬਾਰ ਅੰਦਰ ਜੁੜ ਬੈਠੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਆਪ ਜੀ ਵੱਡਿਆਂ ਭਾਗਾਂ ਵਾਲੇ ਕਰਮਾਂ ਵਾਲੇ ਹੋ ਜੋ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਕੀ ਤੁਰਕੀ ਬਾਣੀ ਸਰਵਣ ਕਰਕੇ ਇਸ ਮਨੁੱਖਾ ਜਨਮ ਨੂੰ ਸਫਲਾ ਕਰ ਰਹੇ ਹੋ ਗੁਰਬਾਣੀ ਗਾਵੋ ਭਾਈ ਉਹ ਸਫਲ ਸਦਾ ਸੁਖਦਾਈ ਜੋ ਸਤਿਗੁਰੂ ਜੀ ਦੀ ਬਾਣੀ ਗਾਉਣੀ ਹੈ ਸਰਵਣ ਕਰਨੀ ਹੈ ਸੁਣਨ ਵਾਲੇ ਕਹਿਣ ਵਾਲੇ ਸਫਲ ਹੋ ਜਾਂਦੇ ਆ ਸੁਖਦਾਈ ਹੋ ਜਾਂਦੇ ਆ ਸੁੱਖ ਦਿੰਦੀ ਹੈ ਗੁਰੂ ਕੀ ਬਾਣੀ ਇਸੇ ਤਰ੍ਹਾਂ ਜੋ ਗੁਰੂ ਕੀ ਕਥਾ ਹੈ ਗੁਰੂ ਕੇ ਭਗਤਾਂ ਸਿੱਖਾਂ ਦੀ ਕਥਾ ਹੈ ਉਹ ਵੀ ਮਹਾਨੀ ਹੈ ਸਭ ਤੋਂ ਉੱਤਮ ਹਰ ਕੀ ਕਥਾ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਕਰਦੇ ਹਨ ਸਭ ਤੋਂ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲੱਥਾ ਉਹ ਜਿਹੜੀ ਕਥਾ ਹੈ ਗੁਰੂ ਪੰਥ ਦੀ ਲੜੀਵਾਰ ਰੂਪ ਵਿੱਚ ਚੱਲਦੀ ਆ ਰਹੀ ਹੈ ਗੁਰੂ ਦੀਆਂ ਸੰਗਤਾਂ ਜਿਨ੍ਹਾਂ ਦੇ ਕਰਮਾਂ ਭਾਗਾਂ ਵਿੱਚ ਹੈ ਕੁਝ ਗੁਰੂ ਦੀ ਸੰਗਤ ਕਰਕੇ ਦਰਬਾਰ ਵਿੱਚ ਬੈਠ ਕਰਕੇ ਸਰਵਣ ਕਰਦੇ ਹਨ ਕੁਝ ਆਪਣੇ ਇਸ ਤਰ੍ਹਾਂ ਘਰਾਂ ਵਿੱਚ ਬੈਠੇ ਹੀ ਉਹ ਸਰਵਣ ਕਰ ਰਹੇ ਹੈ ਮਹਾਰਾਜ ਜੀ ਕਿਰਪਾ ਕਰਨ ਜੋ ਆਪਣੀ ਕਥਾ ਹੈ ਉਹ ਆਪਣਾ ਹੱਥ ਦੇ ਕੇ ਸਤਿਗੁਰੂ ਜੀ ਕਰਵਾ ਰਹੇ ਹੈ ਅਤੇ ਕਰਵਾਉਂਦੇ ਰਹਿਣ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਜਿਵੇਂ ਆਪ ਜੀ ਨੇ ਪਿਛਲੇ ਦੀਵਾਨਾਂ ਵਿੱਚ ਸਰਵਣ ਕੀਤਾ ਹੈ ਕਿ ਜਲੰਧਰ ਜੋ ਦੁਆਬੇ ਵਿੱਚ ਪੈਂਦਾ ਹੈ, ਇੱਥੇ ਦੇ ਸੂਬੇਦਾਰ ਅਹਿਮਦ ਸ਼ਾਹ ਦਾ ਜੋ ਬੜਾ ਸੈਨਾਪਤੀ ਸੀ ਨਾਸਰ ਅਲੀ, ਉਹਨੇ ਜਿਵੇਂ 1811 ਬਿਕਰਮੀ ਸੰਮਤ ਵਿੱਚ ਕਰਤਾਰਪੁਰ ਸਾਹਿਬ ਅਦਵੀ ਕੀਤੀ ਸੀ, ਉਹਦਾ ਬਦਲਾ ਲੈਣ ਵਾਸਤੇ ਜੋ ਬਾਬਾ ਵਡਭਾਗ ਸਿੰਘ ਸੋਢੀ ਹਨ, ਉਹਨਾਂ ਦੇ ਮਨ 'ਚ ਬੜਾ ਰੋਹ ਸੀ ਉਸ ਸਮੇਂ ਦਾ ਹੀ, ਜੋ ਕਿ ਕਰਤਾਰਪੁਰ ਸਾਹਿਬ ਸੇਵਾ ਕਰਦੇ ਸਨ। ਇਸੇ ਤਰ੍ਹਾਂ ਦੀਨਾ ਬੇਗ ਨੂੰ ਜਲੰਧਰ ਤੋਂ ਸੂਬੇਦਾਰੀ ਤੋਂ ਕੱਢਿਆ ਹੋਇਆ ਸੀ। ਮਿਲ ਜੁਲ ਕੇ ਦੀਨਾ ਬੇਗ ਨੇ ਬਾਬੇ ਵਡਭਾਗ ਸਿੰਘ ਨਾਲ ਸਲਾਹ ਕੀਤੀ, ਅੱਗੋਂ ਉਹਨਾਂ ਨੇ ਖਾਲਸੇ ਦੀ ਸ਼ਰਨ ਲਈ ਅਤੇ ਜਿਹੜਾ ਹੈ ਨਾਸਰ ਅਲੀ ਨੂੰ ਕਬਰ 'ਚੋਂ ਪੁੱਟ ਕੇ ਸਾੜ ਕੇ ਤੋਂ ਬਦਲਾ ਲਿਆ। ਵਿਸਥਾਰ ਸਾਹਿਬ ਆਪ ਨੇ ਸਰਵਣ ਕਥਾ ਕੀਤੀ ਹੀ ਹੈ। ਇੱਧਰੋਂ ਜੋ ਦਿੱਲੀ ਦਾ ਪਾਤਸ਼ਾਹ ਸੀ ਉਸ ਵਕਤ ਅਹਿਮਦ ਸ਼ਾਹ, ਇੱਕ ਤਾਂ ਅਹਿਮਦ ਸ਼ਾਹ ਬਦਾਲੀ ਹੈ, ਇੱਕ ਮੁਗਲ ਸੀ, ਉਹਨੂੰ ਉਹਦੇ ਵਜ਼ੀਰ ਨੇ ਬੜਾ ਤੰਗ ਕੀਤਾ ਹੋਇਆ ਸੀ ਗਾਜੀ ਦੀਨ ਨੇ। ਇਹ ਚਾਰ ਵਜ਼ੀਰ ਸਨ, ਮਨਸੂਰ ਅਲੀ, ਨਜੀਬ ਖਾਨ ਰਹੇਲਾ ਪਠਾਨ ਜੋ, ਗਾਜੀ ਦੀਨ, ਇਸ ਤਰ੍ਹਾਂ ਨਜੀਮ ਖਾਨ ਨਜੀਮ ਅਲੀ, ਇਹ ਆਪੋ ਵਿੱਚ ਹੀ ਪਾਟੇ ਹੋਏ ਸਨ ਅਤੇ ਬਾਦਸ਼ਾਹ ਦੀ ਗੱਲ ਬਿਲਕੁਲ ਨਹੀਂ ਸੁਣਦੇ। ਜਿਹੜਾ ਮਨਸੂਰ ਅਲੀ ਸੀ ਉਹਨੇ ਤਾਂ ਲਖਨਊ ਪੂਰਬ ਦਾ ਇਲਾਕਾ, ਲਖਨਊ ਤੋਂ ਲੈ ਕੇ ਬਿਹਾਰ ਬੰਗਾਲ ਤੱਕ ਆਪਣਾ ਸਿੱਕਾ ਜਮਾਇਆ ਸੀ। ਨਜੀਬ ਖਾਨ ਜਿਹੜਾ ਰਹੇਲਾ ਪਠਾਨ, ਅਹਿਮਦ ਸ਼ਾਹ ਦੀ ਮਦਦ ਨਾਲ ਮੇਰਠ ਸਹਾਰਨਪੁਰ ਜੋ ਯੂਪੀ ਵਿੱਚ ਪੈਂਦੇ ਹੈ, ਇੱਧਰ ਦੇ ਲਾਗੇ ਅਤੇ ਦਿੱਲੀ ਦੇ ਆਸੇ ਪਾਸੇ ਇਹਨੇ ਆਪਣਾ ਜਿਹੜਾ ਹੀ ਕੰਮ ਕਰ ਰਿਹਾ ਸੀ। ਗਾਜੀ ਦੀਨ ਦੀ ਉਹ ਮੁਗਲ ਸੀ, ਉਹਦੀ ਅਤੇ ਨਜੀਬ ਖਾਨ ਦੀ ਬਿਲਕੁਲ ਨਹੀਂ ਸੀ ਬਣਦੀ। ਗਾਜੀ ਦੀਨ ਮੁਗਲ ਜਿਹੜਾ ਪਠਾਨ ਹੈ, ਮੁਗਲ ਹੈ, ਇਹ ਮਰਾਠਿਆਂ ਨੂੰ ਚੜ੍ਹਾ ਕੇ ਲਿਆਉਂਦਾ ਸੀ ਮਰਾਠੀਆਂ ਨੂੰ। ਇਹਦੀ ਦੋਸਤੀ ਸੀ ਮਲਾਰ ਰਾਓ ਨਾਲ, ਇਸੇ ਤਰ੍ਹਾਂ ਫੁਲਕਰ ਰਾਓ ਨਾਲ, ਜਿਨ੍ਹਾਂ ਕੋਲ ਫੌਜ ਬੜੀ ਭਾਰੀ ਸੀ ਮਰਾਠੀਆਂ ਦੀ, ਉਹ ਲੈ ਕੇ ਆਇਆ ਕਰਦੇ। ਜਦੋਂ ਦਿੱਲੀ ਵਿੱਚ ਪਤਾ ਲੱਗਾ ਕਿ ਸਰਬਲੰਦ ਖਾਂ ਜਿਹੜਾ ਭੱਜ ਗਿਆ ਜਲੰਧਰ ਛੱਡ ਕੇ, ਫਿਰ ਇਹਨੇ ਮੁੱਖ ਚੁੱਕਿਆ ਹੈ ਗਾਜੀ ਦੀਨ ਨੇ ਵੀ, ਆਪ ਮੈਂ ਵੀ ਹੁਣ ਪੰਜਾਬ ਚੱਲਿਆ ਹਾਂ। ਇਹਨੂੰ ਖੁਸ਼ੀ ਹੋ ਗਈ, ਸ਼ੁਕਰ ਹੈ ਪਠਾਨ ਨੂੰ ਕੱਢਿਆ ਜਲੰਧਰ ਵਿੱਚੋਂ, ਪੰਜਾਬ ਵਾਲੇ ਨੇ ਮੁੱਖ ਕੀਤਾ। ਸਰਹੰਦ ਜਦੋਂ ਆਏ ਹੈ, ਸਰਹੰਦ ਆਉਣ ਕੇ ਭੇਡ ਹੋ ਗਈ ਜੋ ਅਹਿਮਦ ਸ਼ਾਹ ਦਾ ਬਣਾਇਆ ਹੋਇਆ ਸੀ ਅਸਮੁੰਦ ਖਾਂ ਸੂਬੇਦਾਰ ਸਰਹੰਦ ਦਾ, ਇਹ ਆਕੀ ਹੋ ਕੇ ਬੈਠਾ ਹੋਇਆ ਸੀ ਪਠਾਨ, ਅਤੇ ਇਹਨੂੰ ਫਿਰ ਇਹਦੇ ਨਾਲ ਭੇਡ ਹੋਈ ਮਰਾਠਿਆਂ ਦੀ। ਜਦੋਂ ਪੱਲੇ ਕੁਝ ਨਾ ਰਿਹਾ, ਦੀਨਾ ਬੇਗ ਨੇ ਜੋ ਗਾਜੀ ਦੀਨ, ਕਿਉਂਕਿ ਉਹ ਵੀ ਮੁਗਲ ਸੀ, ਦੀਨਾ ਬੇਗ ਵੀ ਮੁਗਲਾਂ ਦਾ ਸੂਬੇਦਾਰ ਸੀ ਜਲੰਧਰ ਦਾ, ਉਹਨੇ ਕਿਹਾ ਵੀ ਬਿਨਾਂ ਸਿੰਘਾਂ ਤੋਂ ਗੱਲ ਨਹੀਂ ਕੋਈ ਬਣਨੀ। ਇਹ ਕਹਿਣ ਲੱਗਾ ਫਿਰ ਮੈਂ ਪੈਸੇ ਦੇ ਦਿੰਦਾ ਹਾਂ, 1 ਲੱਖ 2 ਲੱਖ, ਅਤੇ ਸਿੰਘਾਂ ਦਾ ਜੱਥਾ ਲਿਆਓ ਅਤੇ ਸਰਹੰਦ ਜਿਹੜੀ ਫਤਿਹ ਕਰੀ। ਸਿੰਘਾਂ ਨੇ ਜਦੋਂ ਸਦੀਕ ਬੇਗ ਨੂੰ ਭੇਜ ਕੇ ਕਿਹਾ ਹੈ, ਸਦੀਕ ਬੇਗ ਜਿਹੜਾ ਸਰਹੰਦ ਦਾ ਸੂਬੇਦਾਰ ਬਣਿਆ ਬਾਅਦ ਵਿੱਚ, ਜਦੋਂ ਇਹਨੂੰ ਭੇਜਿਆ ਦੀਨਾ ਬੇਗ ਨੇ, ਉਹ ਮੇਲ ਕਰਨੇ ਕਰਕੇ ਸਿੰਘਾਂ ਨੇ ਜਵਾਬ ਦਿੱਤਾ ਵੀ ਅਸੀਂ ਤਾਂ ਆ ਟਕੇ ਟੁਕੇ ਕੋਈ ਬਿਲਕੁਲ ਨਹੀਂ ਲੈਣੇ, ਉਹ ਥੋੜ੍ਹੇ ਬਹੁਤੇ ਪੈਸੇ ਲੱਖਾਂ ਨਾ, ਅਸੀਂ ਤਾਂ ਗੁਰੂ ਦੇ ਬਚਨ ਵੀ ਹੈ ਵੀ ਸਰਹੰਦ ਨੂੰ ਜਾੜਨਾ ਹੈ ਅਤੇ ਉਹ 'ਚ ਅਸੀਂ ਠੇਹ ਕਰਨਾ ਹੈ, ਅਤੇ ਲੁੱਟ ਜਿਹੜੀ ਸਾਡੀ ਹੈ, ਜੋ ਸਾਡੇ ਹਿੱਸੇ ਆ ਗਿਆ ਲੁੱਟ ਵਿੱਚ, ਉਹ ਅਸੀਂ ਰੱਖ ਲੈਣਾ ਹੈ ਅਤੇ ਉਹ ਬਿਲਕੁਲ ਨਹੀਂ ਦੇਣਾ। ਜੇ ਲੁੱਟ ਮਾਫ਼ ਕਰਦੇ ਹੋ ਕਹਿੰਦੇ ਹੋ ਤਾਂ ਤੁਹਾਡੀ ਮਦਦ ਵਿੱਚ ਆ ਜਾਂਦੇ ਹਾਂ। ਗਾਜੀ ਦੀਨ ਦੀਨਾ ਬੇਗ ਹੋਣਾ ਕਸਮਾਂ ਖਾ ਲਈਆਂ ਕੁਰਾਨ ਦੀਆਂ ਵੀ ਠੀਕ ਹੈ, ਲੁੱਟ ਤੁਹਾਡੀ ਹੈ, ਸਰਹੰਦ ਜਿੰਨਾ ਮਰਜ਼ੀ ਤੁਸੀਂ ਲੁੱਟ ਸਕਦੇ ਲੁੱਟ ਲਿਓ, ਅਸਮੁੰਦ ਖਾਂ ਨੂੰ ਪਰ ਕੱਢਣਾ ਜ਼ਰੂਰ ਹੈ ਪਠਾਨ ਨੂੰ ਉੱਥੋਂ, ਕਿਉਂਕਿ ਸਤਿਗੁਰਾਂ ਦੇ ਉਹ ਬਚਨ ਜਿਹੜੇ ਹੋਏ ਸੀ ਜਦੋਂ ਨੂਰਾ ਸ਼ਾਹੀ ਨੇ ਆ ਸਰਹੰਦ ਦਾ ਪੂਰਾ ਹਾਲ ਸਤਿਗੁਰ ਜੀ ਨੂੰ ਦੱਸਿਆ। ਸਤਿਗੁਰ ਜਿਸ ਸਥਾਨ ਹੈ ਅੱਜ ਉਹ ਲੁਧਿਆਣੇ ਦੇ ਨੇੜੇ ਬਣਿਆ ਹੋਇਆ ਹੈ, ਜਿੱਥੇ ਕਾਹੀ ਦਾ ਬੂਟਾ ਪੁੱਟਿਆ ਸੀ ਤੀਰ ਨਾਲ। ਸਾਰਾ ਗੁਰੂ ਜੀ ਨੇ ਜਦੋਂ ਉਹ ਨੂਰੇ ਮਾਹੀ ਤੋਂ ਸਾਰਾ ਇਤਿਹਾਸ ਸੁਣਿਆ ਸਰਹੰਦ ਦਾ, ਵੀ ਸਤਿਗੁਰੂ ਜੀ ਸਾਹਿਬ ਜਿਹੜੇ ਸ਼ਹੀਦ ਕਰ ਦਿੱਤੇ ਹੈ, ਮਾਤਾ ਜੀ ਵੀ ਸ਼ਹੀਦ ਹੋ ਗਏ ਹੈ। ਗੁਰੂ ਜੀ ਨੇ ਸੁਣਦੇ ਸੁਣਦਿਆਂ ਹੀ ਉਹ ਤੀਰ ਨਾਲ ਪੁੱਟ ਦਿੱਤਾ ਸੀ ਕਾਹੀ ਦਾ ਬੂਟਾ, ਅਤੇ ਨਾਲ ਹੀ ਬਚਨ ਕਰ ਦਿੱਤੇ ਵੀ ਸਗਲ ਮਲੇਸ਼ਨ ਕੀ ਜੜ ਗਈ, ਇੱਕ ਮਲੇਰੀਅਨ ਕੀ ਬਚ ਰਹੀ। ਉਹ ਦੱਸਿਆ ਸੀ ਨਾ ਵੀ ਮਲੇਰਕੋਟਲੇ ਦੇ ਜਿਹੜਾ ਹਾਕਮ ਹੈ ਉਹਨੇ ਜਿਹੜਾ ਹਾ ਦਾ ਨਾਰਾ ਮਾਰਿਆ ਸੀ। ਗੁਰੂ ਜੀ ਕਹਿੰਦੇ ਉਹਦੀ ਜੜ ਤੇ ਬਚ ਗਈ ਹੈ, ਮਲੇਸ਼ਾਂ ਦੀ ਪੁੱਟੀ ਗਈ ਹੈ, ਸਾਡਾ ਖਾਲਸਾ ਜਿਹੜਾ ਸਰਹੰਦ ਨੂੰ ਸਮੇਂ ਸਮੇਂ ਨਾਲ ਥੇ ਕਰਕੇ ਰੱਖ ਦੇਵੇਗਾ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਵੀ ਚੜ੍ਹ ਕੇ ਆਏ ਸੀ ਇੱਕ ਵਾਰ 1710 ਵਿੱਚ, ਸਰਹੰਦ ਦੀ ਇੱਟ ਨਾ ਇੱਟ ਖੜਕਾਈ ਸੀ, ਪਰ ਕੁਝ ਉਜਾੜਿਆ ਕੁਝ ਰਹਿਣ ਦਿੱਤਾ ਸੀ। 7000 ਦੀ ਫੌਜ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਸਿੰਘਾਂ ਖਾਲਸੇ ਦੀ ਸੀ, ਵਜ਼ੀਰ ਖਾਨ ਦੀ ਫੌਜ ਬਹੁਤੀ ਸੀ, ਪਰ ਫਤਿਹ ਕਰ ਲਿਆ ਸੀ ਸਿੰਘਾਂ ਨੇ। ਅਤੇ ਉਹ ਥੋੜ੍ਹੀ ਉੱਥੇ ਖੋਟ ਆ ਗਈ ਮਨ 'ਚ ਇਸ ਗੱਲ ਦੀ ਵੀ ਸਰਹੰਦ ਬੜਾ ਵਧੀਆ ਸ਼ਹਿਰ ਹੈ, ਖਾਲਸਾ ਜੀ ਨਾ ਲੁੱਟੋ, ਇੱਥੇ ਰਾਜ ਭਾਗ ਕਰਾਂਗੇ। ਹੁਣ ਦੂਜਾ ਸਮਾਂ ਵਿੱਚੋਂ ਹੀ ਸਿੰਘ ਕਈ ਵਾਰ ਲੁੱਟਦੇ ਰਹੇ ਹੈ, ਪਰ ਜਿਹੜੀ ਹੁਣ ਜ਼ਿਆਦਾ ਲੁੱਟ ਮਚਾਈ ਉਹ ਇਸ ਵਾਰ ਮਚਾਈ, ਜਦੋਂ ਮਰਾਠਿਆਂ ਨਾਲ ਮਿਲ ਕੇ ਲੁੱਟਿਆ ਖਾਲਸੇ ਨੇ। 3 ਵਾਰ ਲੁੱਟਿਆ ਹੈ, ਅੱਗੇ ਕਥਾ ਆਉਣੀ ਹੈ। ਜਦੋਂ 3 ਵਾਰ 'ਤੇ ਫਿਰ ਪੂਰੇ ਸਰਹੰਦ ਦਾ ਸਫਾਇਆ ਕਰ ਦਿੱਤਾ, ਅਤੇ ਫਿਰ ਤਾਂ ਤੁਰਕਾਂ ਦਾ ਰਾਜ ਖਤਮ ਕਰ ਦਿੱਤਾ। ਭਾਈ ਸੁੱਖਾ ਸਿੰਘ ਹੋਏ, ਉਹਨਾਂ ਦਾ ਸਥਾਨ ਵੀ ਬਣਿਆ ਸਰਹੰਦ ਲਾਗੇ, ਜੈਨ ਖਾਨ ਨੂੰ ਮਾਰ ਕੇ। ਗੁਰੂ ਕੇ ਉਹ ਬਚਨ ਪੂਰੇ ਜਿਹੜੇ ਹੋਣੇ ਸੀ, ਉਹ ਸਮਾਂ ਆਇਆ, ਵਿੱਧ ਬਣੀ। ਗੁਰੂ ਕੇ ਸਿੰਘਾਂ ਨੇ ਸਰਹੰਦ 'ਤੇ ਹੱਲਾ ਕਰ ਦਿੱਤਾ, ਜੋ ਕਿਲ੍ਹੇ ਦੀਆਂ ਕੰਧਾਂ 'ਤੇ, ਜਿਵੇਂ ਕਹਿੰਦੇ ਸ਼੍ਰੀ ਰਾਮ ਚੰਦਰ ਭਗਵਾਨ ਦੇ ਸਮੇਂ ਉਹ ਜਿਹੜੇ ਲੰਗੂਰ ਸਨ, ਜੋ ਲੰਕਾ ਦੇ ਕੰਧ ਕੰਧ ਕਿਲ੍ਹੇ ਕਿਲ੍ਹੇ ਬੁਰਜ ਬੁਰਜ 'ਤੇ ਚੜ੍ਹ ਗਏ ਸਨ, ਸਾਰਾ ਉਹਨਾਂ ਤੈਸ਼ ਨੈਸ਼ ਲੰਕਾ ਨੂੰ ਕਰ ਦਿੱਤਾ ਸੀ। ਇੱਧਰੋਂ ਹੁਣ ਕਲਯੁੱਗ ਦੇ ਵਿੱਚ ਗੁਰੂ ਕੇ ਸਿੰਘ ਗੁਰੂ ਕੇ ਬਚਨਾਂ ਅਨੁਸਾਰ ਪੂਰੇ ਕਰਨ ਵਾਸਤੇ ਸਰਹੰਦ ਦੇ ਕਿਲ੍ਹੇ ਕਿਲ੍ਹੇ 'ਤੇ ਅਤੇ ਜਿਹੜਾ ਹੈ ਬੁਰਜ ਬੁਰਜ 'ਤੇ ਚੜ੍ਹੇ ਦਿਖ ਰਹੇ ਹੈ, ਅਤੇ ਸਰਹੰਦ ਨੂੰ ਭਾਜੜ ਪਾਈ ਹੋਈ ਹੈ। ਉਹ ਪ੍ਰਸੰਗ ਚੱਲ ਰਿਹਾ, ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਵਾਓ ਸੀਸ ਅਤੇ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਪ ਸਿੰਘਨ ਬੋਲੂਟ ਮਚਾਈ,
ਸਿੰਘ ਸਰਹੰਦ ਵਿੱਚ ਵੜ ਗਏ ਹੈ, ਹਰ ਕਿਲ੍ਹੇ ਦੀ ਕੰਧ 'ਤੇ, ਹਰ ਉਹ ਸ਼ਾਹੂਕਾਰਾਂ ਦੀਆਂ ਕੋਠੀਆਂ ਦੇ ਉੱਤੇ ਚੜ੍ਹ ਕੇ, ਅਤੇ ਗੁਰੂ ਕੇ ਸਿੰਘਾਂ ਨੇ ਜੋ ਗੁਰੂ ਦੇ ਬਚਨ ਸੀ ਵੀ ਸਰਹੰਦ ਦੀ ਇੱਟ ਨਾ ਇੱਟ ਖੜਕਾਉਣੀ ਹੈ ਖਾਲਸੇ ਨੇ, ਕਿਉਂਕਿ ਇੱਥੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਹੈ। ਅਤੇ ਗੁਰੂ ਕੇ ਸਿੰਘ ਦੇ ਅੱਗੇ ਜਦੋਂ ਸਰਹੰਦ ਦਾ ਨਾਂ ਸੁਣਦੇ ਸੀ ਤਾਂ ਅੱਖਾਂ 'ਚ ਖੂਨ ਉੱਤਰ ਆਉਂਦਾ ਹੁੰਦਾ ਸੀ। ਜਦੋਂ ਸਰਹੰਦ ਦੀ ਗੱਲ ਸੁਣੀ ਹੈ ਤਾਂ ਗੁਰੂ ਕੇ ਸਿੰਘਾਂ ਨੇ ਉਹ ਟਕੇ ਲੈਣੇ ਮਨ੍ਹਾ ਕਰ ਦਿੱਤੇ ਵੀ ਮਿਣਤੀ ਗਿਣਤੀ ਦੇ ਪੈਸੇ ਨਹੀਂ ਅਸਾਂ ਨਹੀਂ ਲੈਣੇ, ਇਹਦੇ ਸਰਹੰਦ ਲੁੱਟਣੀ ਹੈ। ਹੁਣ ਸਿੰਘ ਸਰਹੰਦ ਦੇ ਵਿੱਚ ਵੜ ਗਏ ਅਤੇ ਚੰਗੀ ਜਿਹੜੀ ਲੁੱਟ ਕਸੁੱਟ ਕੀਤੀ ਹੈ।
ਚੰਗੀ ਵਸਤ ਸਿੰਘ ਡੇਰਨ ਆਈ,
ਜਿਹੜੀਆਂ ਚੰਗੀਆਂ ਚੰਗੀਆਂ ਵਸਤਾਂ ਸੀ, ਰਸਤਾਂ ਵਸਤਾਂ, ਹੋਰ ਹਥਿਆਰ, ਹੋਰ ਸ਼ਕਣ ਛਕਾਉਣ ਵਾਲੀਆਂ, ਪਹਿਨਣ ਵਾਲੀਆਂ, ਉਹ ਸਿੰਘਾਂ ਦੇ ਹੱਥਾਂ 'ਚ ਆਈਆਂ ਹੈ ਅਤੇ ਉਹ ਫੜ ਕੇ ਡੇਰੇ ਵਿੱਚ ਲੈ ਆਉਂਦੀਆਂ ਜਿੱਥੇ ਟਿਕਾਣਾ ਕੀਤਾ ਸੀ ਆਪਣਾ।
ਦੋਏ ਦਿਨ ਮਰਹੱਟੇ ਲੁੱਟ ਪਾਏ,
ਦੀਨਾ ਵੇਗ ਉਹਨਾਂ ਨੇ ਸਿੰਘਾਂ ਨੂੰ ਲੁੱਟਦਾ ਦਿੱਤਾ ਸੀ ਵੀ ਤੁਸੀਂ ਲੁੱਟ ਕਰੋ ਤੁਹਾਨੂੰ ਮਾਫ਼ ਹੈ। ਹੁਣ ਮਰਹੱਟੇ ਜਿਹੜੇ ਨਾਲ ਆਏ ਹੋਏ ਸੀ, ਜਿਹੜਾ ਗਾਜੀ ਦੀ ਨੂੰ ਮੁਗਲ ਨੇ ਲਿਆਂਦੇ ਹੋਏ ਸੀ, ਇਹ ਮਰਹੱਟਿਆਂ ਦੀ ਫੌਜ ਜਦੋਂ ਵੀ ਆਉਂਦੀ ਸੀ 80,000, 90,000, ਲੱਖ, 1.5 ਲੱਖ, ਇਹ ਹੋਲਕਰ ਰਾਓ, ਮਲਾਰ ਰਾਓ ਜਿਹੜੇ ਮਰਾਠੀ ਲੋਕ ਹੈ, ਇਹਨਾਂ ਦੀ ਫੌਜ ਇਹ ਲੈ ਕੇ ਆਉਂਦੇ ਸੀ। ਬੜੇ ਬਹਾਦਰ ਵੀ ਹੁੰਦੇ ਮਰਾਠੀ, ਅਤੇ ਇਹਨਾਂ ਦੇ ਜੋ ਜਿਹਨੂੰ ਇਹ ਗੁਰੂ ਮੰਨਦੇ ਆ ਸ਼ਿਵਾਜੀ, ਉਹਨੇ ਵੀ ਜਿਹੜਾ ਸੀ ਮਰਹੱਟਿਆਂ ਦੇ ਵਿੱਚੋਂ ਹੀ ਉਹਨੇ ਜੰਗ ਯੁੱਧ ਕੀਤਾ ਸੀ। ਇਹ ਜਿਹੜੇ ਹੁਣ ਮਰਾਟੇ ਹੈ ਇਹਨਾਂ ਕਿਹਾ ਵੀ ਹੁਣ ਗਾਜੀ ਦੀ ਨੂੰ ਵੀ ਅਸੀਂ ਵੀ ਲੁੱਟ ਲਈਏ, ਕਿਉਂਕਿ ਇਹਦੇ ਆਉਂਦੇ ਹੀ ਲੁੱਟਣ ਸੀ ਪੰਜਾਬ ਨੂੰ, ਹੋਰ ਕੀ ਕਰਨ ਆਉਂਦੇ ਸੀ, ਹੋਰ ਇਹਨਾਂ ਨੂੰ ਪੰਜਾਬ ਨਾਲ ਕਿਹੜਾ ਪ੍ਰੇਮ ਸੀ। ਦੂਜਾ ਦਿਨ ਚੜਿਆ ਤੇ ਉਹ ਦੀਨਾ ਬੇ ਗਾਜੀ ਦੀਨ ਹੋਣਾ ਕਿਹਾ ਵੀ ਹੁਣ ਤੁਸੀਂ ਵੀ ਜਿਹੜਾ ਹੈ ਲੁੱਟਣਾ ਤੇ ਲੁੱਟ ਲਓ। ਤਾਜ਼ਾ ਤਾਜ਼ਾ ਦੇ ਸਿੰਘਾਂ ਨੂੰ ਲੁੱਟ ਪਾਈ। ਦੂਜੇ ਦਿਨ ਮਰਹੱਟੇ ਵੀ ਲੁੱਟਣ ਲੱਗ ਪਏ ਸਰਹੰਦ ਨੂੰ। ਚਾਰ ਸਫੇਰਿਓ ਇਧਰੋਂ ਮਰਹੱਟੇ ਵੀ ਵੜ ਗਏ, ਇਧਰੋਂ ਸਿੰਘ ਵੜ ਗਏ, ਹੋਰ ਵੀ ਲਟੇਰੇ ਪੈ ਗਏ ਸਰਹੰਦ ਨੂੰ। ਸਿੰਘ ਮਰਹੱਟਣ ਦੰਗਾ ਤੇ ਸ਼ੁੱਧ ਪਾਠ ਹੈ ਵੀ ਸਿੰਘਾਂ ਦਾ ਤੇ ਮਰਾਠੀਆਂ ਦਾ ਉੱਥੇ ਲੁੱਟ ਕਸੁੱਟ ਕਰਦਿਆਂ ਜਿਹੜਾ ਦੰਗਾ ਹੋ ਗਿਆ, ਲੜਾਈ ਹੋ ਗਈ। ਜਦੋਂ ਨਾ ਉੱਥੇ ਸਿੰਘਾਂ ਦੇ ਸਾਹਮਣੇ ਮਰਹੱਟੇ ਆ ਗਏ, ਗੁਰੂ ਕੇ ਸਿੰਘ ਆਪਣਾ ਹੱਕ ਸਮਝਦੇ ਆ ਵੀ ਗੁਰੂ ਜੀ ਦਾ ਬਚਨ ਹੈ ਤੇ ਅਸੀਂ ਜਿੱਥੇ ਕਰਨਾ ਹੀ ਕਰਨਾ ਹੈ, ਤੇ ਮਰਹੱਟਿਆਂ ਦੀ ਕਿਹੜੀ ਗੱਲ ਹੋਈ ਹੈ ਵਿੱਚ ਆ ਗਏ ਹੈ, ਉੱਥੇ ਫਸਾਦ ਹੋ ਗਿਆ। ਜਦੋਂ ਫਸਾਦ ਹੋ ਗਿਆ ਫਿਰ ਸਿੰਘਾਂ ਨੇ ਜੋ ਮਰਾਠੀਆਂ ਦੇ ਹੱਥਾਂ 'ਚ ਜੋ ਚੀਜ਼ਾਂ ਆਈਆਂ ਸਨ ਉਹ ਵੀ ਖੋਲੀਆਂ, ਲੁੱਟ ਲਈਆਂ। ਤਦੋਂ ਮਰਾਠੀਆਂ ਨੇ ਉਹ ਮਰਹੱਟਿਆਂ ਨੇ ਇਹ ਚਿੱਤ ਵਿੱਚ ਠਾਣ ਲਈ, ਇਹਨਾਂ ਸੋਚ ਲਿਆ ਚਿੱਤ ਵਿੱਚ ਗੱਲ ਪੱਕੀ ਕਰ ਲਈ ਵੀ ਇਹਨਾਂ ਦਾ ਜਿਹੜਾ ਡੇਰਾ ਹੈ ਉਹ ਲੁੱਟ ਲੈਣਾ, ਕਿਉਂਕਿ ਇਹਨਾਂ ਨੇ ਚੰਗੀ ਨਹੀਂ ਕੀਤੀ ਆ, ਅਸੀਂ ਸਰਹੰਦ ਲੁੱਟ ਰਹੇ ਹਾਂ, ਨਾ ਸਾਨੂੰ ਉੱਡ ਕੇ ਪੈ ਗਏ ਹੈ, ਹੁਣ ਇਹ ਜਿਹੜੀਆਂ ਵਸਤਾਂ ਖੜਦੇ ਆਪਣੇ ਡੇਰੇ ਵਿੱਚ ਵੀ ਉੱਥੇ ਰੱਖਣਗੇ ਅਤੇ ਇਹਨਾਂ ਦੇ ਡੇਰੇ ਵਿੱਚ ਜਾ ਪਈਏ। ਇਹ ਕਹਿੰਦੇ ਆਪੋ ਵਿੱਚ ਵੀ ਜਦੋਂ ਸਿੰਘ ਆ ਸ਼ਹਿਰ ਦੇ ਵਿੱਚ ਸਰਹੰਦ 'ਚ ਫਿਰ ਲੁੱਟਣ ਆਉਣਗੇ ਤੇ ਡੇਰਾ ਖਾਲੀ ਛੱਡ ਕੇ ਆਉਣਗੇ।
ਥੋੜੇ ਰਹੇ ਸੋ ਡੇਰਨ ਮਾਹੇ,
ਜਦੋਂ ਸਿੰਘ ਇਹਨਾਂ ਦੇ ਥੋੜੇ ਕੁ ਡੇਰੇ ਦੇ ਵਿੱਚ ਰਹਿ ਜਾਣਗੇ
ਤਬ ਉਹਨਾਂ ਡੇਰਾ ਹੋਏ ਮਾਰ,
ਤਦੋਂ ਇਹਨਾਂ ਦਾ ਡੇਰਾ ਜਿਹੜਾ ਮਾਰ ਲਵਾਂਗੇ, ਫਤਿਹ ਕਰ ਲਵਾਂਗੇ।
ਨਹੀਂ ਤਾਂ ਹਮ ਕੋ ਕਰੇ ਖੁਆਰ,
ਨਹੀਂ ਤਾਂ ਇਹ ਸਾਨੂੰ ਖੁਆਰ ਕਰਨਗੇ, ਕਿਉਂਕਿ ਇਹਨਾਂ ਦੇ ਹੱਥ ਜੇ ਚੰਗੇ ਹਥਿਆਰ ਲੱਗ ਗਏ, ਸਾਜੋ ਸਮਾਨ ਲੱਗ ਗਿਆ ਤੇ ਸਾਨੂੰ ਤੰਗ ਕਰਨਗੇ, ਪੰਜਾਬ ਵਿੱਚ ਸਾਡਾ ਟਿਕਣਾ ਟਿਕਾਉਣਾ ਔਖਾ ਹੋ ਜਾਏਗਾ ਅਤੇ ਇਹਨਾਂ ਦੀ ਜਿਹੜੀ ਤਾਕਤ ਵੀ ਬਹੁਤੀ ਵੱਧ ਜਾਵੇਗੀ। ਇਸ ਕਰਕੇ ਜਦੋਂ ਇਹ ਆਉਣਗੇ ਹੁਣ ਲੁੱਟਣ ਫਿਰ ਸਰਹੰਦ ਸ਼ਹਿਰ ਵਿੱਚ, ਜਿੱਥੇ ਇਹਨਾਂ ਆਪਣਾ ਸਮਾਨ ਖੜਦੇ ਖੱਚਰਾਂ ਕੂਟ ਲੱਦ ਰਹੇ ਹੈ ਅਤੇ ਉਹ ਇਹਨਾਂ ਦੇ ਡੇਰੇ ਵਿੱਚ ਜਾ ਪਵਾਂਗੇ ਅਤੇ ਲੁੱਟ ਲਵਾਂਗੇ। ਜਦੋਂ ਦੀਨਾ ਬੇਗ ਹੁਣ ਖਾਲਸੇ ਨਾਲ ਪੂਰਾ ਸਹਿਮਤ ਸੀ, ਹੈ ਮੁਗਲ ਉਹੀ ਮੁਗਲ ਜਿਹੜੇ ਖਾਲਸੇ ਦੇ ਵੈਰੀ ਹੋਏ ਪਏ ਸੀ, ਉਹ ਦੀਨਾ ਬੇਗ ਨੂੰ ਦੇ ਸਿੰਘਾਂ ਨੇ ਰਾਜ ਦਵਾਇਆ ਸੀ ਆ ਜਲੰਧਰ ਦਾ ਸੂਬੇਦਾਰੀ, ਇਹ ਹੁਣ ਸਿੰਘਾਂ ਦੀ ਹਾਮੀ ਭਰਦਾ ਸੀ, ਇਹਨੇ ਮਰਾਠੀਆਂ ਦੀ ਜਿਹੜੀ ਉਹ ਕੁਟਲ ਨੀਤੀ ਦੀ ਗੱਲ ਸੁਣ ਲਈ। ਇਹਨੇ ਆ ਕੇ ਸਿੰਘਾਂ ਨੂੰ ਕਹਿ ਦਿੱਤਾ ਵੀ ਖਾਲਸਾ ਜੀ ਆ ਮਰਾਠੇ ਜਿਹੜੇ ਹੈ ਇਹ ਬੇਈਮਾਨ ਹੋਏ ਪਏ ਹੈ ਅਤੇ ਤੁਹਾਡੀ ਜਿਹੜੀ ਭੇਡ ਹੋਈ ਸਰਹੰਦ ਸ਼ਹਿਰ ਦੇ ਵਿੱਚ ਇਹਨਾਂ ਨਾਲ ਇਸ ਇਹਨਾਂ ਨੇ ਵਿਉਂਧ ਬਣਾਈ ਹੈ ਤੁਹਾਨੂੰ ਲੁੱਟਣ ਦੀ, ਹੁਣ ਤੁਸੀਂ ਜਿਹੜਾ ਨਾ ਉਹ ਖਿਆਲ ਰੱਖਣਾ ਹੈ, ਸੁਚੇਤ ਰਹਿਣਾ ਹੈ। ਜਿਹੜੀ ਤੁਹਾਡੀ ਸਾਡੀ ਕਸਮ ਹੋਈ ਸੀ, ਗੱਲ ਹੋਈ ਸੀ ਵੀ ਆ ਸਰਹੰਦ ਸ਼ਹਿਰ ਨੂੰ ਤੁਸੀਂ ਲੁੱਟ ਲੈਣਾ ਹੈ, ਇਹ ਮਾਫ਼ ਕੀਤਾ ਸੀ ਜੋ ਅਸੀਂ ਉਹ ਵੇਖ ਲਓ ਤੁਹਾਡੀ ਆ ਤੁਸਾਂ ਨੇ ਲੁੱਟ ਕਸੁੱਟ ਦੋ ਦਿਨ ਕਰ ਲਈ ਹੈ, ਤੁਹਾਡੇ ਖਜ਼ਾਨੇ ਭਰ ਗਏ ਹੈ ਅਤੇ ਉਹ ਤੁਹਾਡੀ ਕਸਮ ਸਾਡੀ ਕੀਤੀ ਹੋਈ ਪੂਰੀ ਹੋ ਗਈ ਹੈ ਅਤੇ ਇੱਧਰੋਂ ਮਰਾਠੀਆਂ ਦੀ ਜਿਹੜੀ ਉਹ ਨੀਤ ਬਦਲ ਗਈ ਹੈ। ਹੁਣ ਤੁਸੀਂ ਇੰਜ ਕਰੋ ਵੀ ਤੁਹਾਡੇ ਕੋਲ ਸਭ ਕੁਝ ਅਤੇ ਚੰਗਾ ਮਾਲ ਧਨ ਤਾਂ ਹੋ ਹੀ ਗਿਆ ਹੈ, ਤੁਸੀਂ ਆਪਣਾ ਬਚਾਅ ਕਰੋ, ਡੇਰਾ ਕੂਚ ਕਰ ਦਿਓ, ਇੱਥੋਂ ਨਿਕਲ ਜਾਓ, ਕਿਉਂਕਿ ਜਿਹੜੇ ਮਰਾਠੀ ਲੋਕ ਸੀ ਇਹ 80-90 ਹਜ਼ਾਰ ਲੱਖ ਤੱਕ ਆਉਂਦੇ ਸੀ ਅਤੇ ਖਾਲਸੇ ਸਿੰਘਾਂ ਦੀ ਗਿਣਤੀ ਘੱਟ ਸੀ। ਐ ਤੇ ਹੁਣ ਖਾਲਸਾ ਜੀ ਤੁਸਾਂ ਨੇ ਰਹਿਣਾ ਹੈ ਸੁਚੇਤ, ਸੁਚੇਤ ਰਹੋ, ਐ ਸਾਵਧਾਨ ਤੇ ਸ਼ਹਿਰ ਦੇ ਵਿੱਚ ਹੁਣ ਨਾ ਵੜਿਓ।
ਸਿੰਘਨ ਸੋਈ ਬਾਤ ਬਣਾਈ,
ਸਿੰਘਾਂ ਨੇ ਉਹਦੀ ਸੁਣ ਕੇ ਗੱਲ ਵੀ ਦੀਨਾ ਵੇਖਦੀ ਵੀ ਚੰਗਾ ਕੀਤਾ ਤੂੰ ਦੱਸ ਦਿੱਤਾ ਹੈ। ਆਪੋ ਵਿੱਚ ਆ ਜਿਹੜਾ ਬੈਠ ਕੇ ਵਿਚਾਰ ਬਣਾਈ ਵਿਚਾਰ ਕੀਤੀ ਜਦੋਂ ਦਿਨ ਦਾ ਤੀਸਰਾ ਪੈਰ ਚੜਿਆ ਯਾਨੀ ਕਿ ਦੁਪਹਿਰ 12 ਵਜੇ ਤੋਂ 3 ਵਜੇ ਦੇ ਵਿੱਚ ਉਦੋਂ ਖਾਲਸੇ ਨੇ ਜਿਹੜਾ ਸਰਹੰਦ ਦੇ ਵਿੱਚ ਪੰਜਾਬੀ ਬਾਗ ਜਿਹੜਾ ਹੈ ਸਥਾਨ ਉੱਥੇ ਡੇਰਾ ਕੀਤਾ ਸੀ ਛਾਉਣੀ ਪਾਈ ਸੀ ਉੱਥੋਂ ਸਾਰਾ ਹੀ ਆਪਣਾ ਮਾਲ ਧਨ ਲੈ ਕੇ ਅਤੇ ਉਹ ਗੱਡੇ ਲੈ ਕੇ ਅਤੇ ਕੂਚ ਕਰ ਦਿੱਤਾ। ਮਰਹੱਟੇ ਜਿਹੜੇ ਮਰਾਠੀ ਸਨ ਉਹ ਤੇ ਤੱਕ ਰਹੇ ਸੀ ਖੜੇ ਹੋ ਗਏ ਵੀ ਆ ਹੁਣ ਸਿੰਘ ਨਿਕਲਣ ਆਪਣੇ ਡੇਰਿਆਂ ਚੋਂ ਅਤੇ ਇਹਨਾਂ ਦੇ ਜਾ ਕੇ ਪਿੱਛੋਂ ਪੈ ਜਾਈਏ ਸਭ ਕੁਛ ਲੁੱਟ ਲਈਏ। ਇਹ ਖੜੇ ਹੋ ਕੇ ਤੱਕ ਰਹੇ ਸਨ
ਸਿੰਘ ਤੁਰੇ ਤੇ ਤੁਰਤ ਆਪੜੇ
ਜਦੋਂ ਵੇਖਿਆ ਵੀ ਇਹਦੇ ਡੇਰਾ ਛੱਡ ਕੇ ਅਤੇ ਸਾਰਾ ਕੁਝ ਲੈ ਕੇ ਚੱਲ ਚੱਲੇ ਸਾਨੂੰ ਵੀ ਹੱਥ ਫੇਰ ਚੱਲੇ ਆ ਸਿੰਘਾਂ ਤੁਰੇ ਜਾਂਦੇ ਨੂੰ ਵੇਖ ਕੇ ਬੜੀ ਛੇਤੀ ਨਾਲ ਇਹ ਮਰਾਠੀ ਆ ਪਏ ਉੱਤੋਂ ਪਰ ਸਿੰਘਾਂ ਨੂੰ ਹੁਣ ਦੀਨਾ ਬੇਗ ਨੇ ਖਬਰ ਦਿੱਤੀ ਹੋਈ ਸੀ ਅਤੇ ਸਿੰਘਾਂ ਨੂੰ ਤਾਂ ਪਤਾ ਵੀ ਵੈਰੀ ਨੇ ਪਤਾ ਨਹੀਂ ਕਦੋਂ ਪੈ ਜਾਣਾ ਹੈ ਜਿਹੜੇ ਟੇਢੀ ਨੀਤ ਵਾਲੇ ਹੋ ਗਏ ਆ। ਸਿੰਘਾਂ ਨੇ ਥੰਨਾ ਗਈ ਇਹ ਪਹਿਲਾਂ ਵਿਉਂਤ ਬਣਾਈ ਹੋਈ ਸੀ ਵੀ ਖਾਲਸਾ ਜੀ ਅਸੀਂ ਆ ਇੰਜ ਕਰਾਂਗੇ ਆ ਸਾਰਾ ਸਮਾਨ ਲੈ ਕੇ ਅੱਗੇ ਅੱਗੇ ਚੱਲਾਂਗੇ ਤੁਸੀਂ ਪਿੱਛੇ ਪਿੱਛੇ ਆ ਘੋੜ ਸਵਾਰਾਂ 'ਤੇ ਹੋ ਕੇ ਬੰਦੂਕਾਂ ਹੱਥ ਵਿੱਚ ਲੈ ਕੇ ਅਤੇ ਰਹਿਣਾ ਹੈ ਥੋੜ੍ਹੀ ਵਿੱਥ 'ਤੇ ਜਾ ਕੇ ਜਦੋਂ ਤੁਰਦੇ ਆਉਣਗੇ ਮਰਾਠੀ ਅਤੇ ਇਹਨਾਂ ਦੇ ਮੂੰਹ ਭੰਨਣੇ ਆ ਉਹ ਪੂਰੀ ਪਹਿਲਾਂ ਹੀ ਵਿਉਂਤ ਬਣਾਈ ਹੋਈ ਸੀ ਜਦੋਂ ਸਿੰਘਾਂ ਨੇ ਚਾਲਾ ਮਾਰਿਆ ਪੰਜਾਬੀ ਬਾਗ ਤੋਂ ਛਾਉਣੀ ਤੋਂ ਚਾਲਾ ਮਾਰਿਆ ਕੂਚ ਕੀਤਾ ਪਿੱਠ ਜੀ ਦੇ ਕੇ ਸਿੰਘ ਰਾਜਨੀਤੀ ਜੀ ਖੇਡ ਕੇ ਚੱਲ ਪਏ ਹੈ। ਮਰਾਠਿਆਂ ਸੋਚਿਆ ਵੀ ਡਰਦੇ ਨਿਕਲ ਗਏ ਹੈ ਇਹ ਮਰਾਠਿਆਂ ਨੂੰ ਨਾਲ ਹੀ ਤੋਰਿਆ ਸਿੰਘਾਂ ਨੇ ਪਿੱਛੇ ਪਿੱਛੇ ਲਾਇਆ ਆਪਣੇ
ਕੋਸ ਦੋਏ ਕੋ ਮਰਹੱਟੇ ਆਏ
ਦੋ ਜਿਹੜਾ ਕੋ ਹੈ ਜਦੋਂ ਮਰਹੱਟੇ ਮਗਰੇ ਮਗਰੇ ਆ ਗਏ ਚੜ ਕੇ
ਸਿੰਘਾਂ ਨੇ ਘੋੜੇ ਮੋੜ ਪਲਟਾਏ
ਸਿੰਘਾਂ ਨੇ ਫਿਰ ਕਿਹਾ ਖਾਲਸਾ ਜੀ ਹੁਣ ਮੌਕਾ ਆ ਗਿਆ ਹੈ ਹੁਣ ਆਪਣੇ ਘੋੜੇ ਜਿਹੜੇ ਪਲਟਾਓ ਆ ਪਿੱਛੇ ਨੂੰ ਮੋੜੋ ਕਰੋ ਇਹਨਾਂ ਵੱਲ ਮੂੰਹ। ਸਿੰਘਾਂ ਨੇ ਆਪਣੇ ਘੋੜੇ ਦੇ ਲਗਾਮਾਂ ਫੜ ਕੇ ਉਹ ਘੋੜੇ ਦੇ ਮੁੱਖ ਜੇ ਘੁਮਾ ਕੇ ਅਤੇ ਜਿਹੜੇ ਪਿੱਛੇ ਮਰਾਠੀ ਚੜ੍ਹੇ ਆਉਂਦੇ ਸੀ ਇਹਨਾਂ ਵੱਲ ਆਪਣੇ ਮੂੰਹ ਕਰ ਲਏ। ਸਿੰਘਾਂ ਨੇ ਫਿਰ ਉਹ ਬੰਦੂਕਾਂ ਜਿਹੜੀਆਂ ਸੀ ਨਾ ਜਿਨ੍ਹਾਂ 'ਚ ਅੱਧਾ ਅੱਧਾ ਕਿਲੋ ਬਰੂਦ ਪੈਂਦਾ ਸੀ ਉਹ ਬਰੂਦ ਛੱਡਿਆ ਫਿਰ ਉਹ ਗੋਲੀਆਂ ਛੱਡੀਆਂ ਛਲਕਾਂ ਕੀਤੀਆਂ ਝਾੜ ਪਾ ਦਿੱਤੀ ਫਿਰ ਤੇ ਉਹ ਗੋਲੀਆਂ ਵੱਜਣ ਦੀ ਦੇਰ ਸੀ ਜਿਹੜੇ ਮਰਾਠੀ ਆ ਚੁੱਕ ਕੇ ਤੁਰੇ ਆਉਂਦੇ ਸੀ ਨਾ ਮੂੰਹ ਉਹ ਕਿੰਨੇ ਹੀ ਮਾਰ ਦਿੱਤੇ ਗੋਲੀਆਂ ਨਾਲ ਹੰਨਾ ਹੰਨਾ ਕਰ ਪਿੱਛੇ ਮੁੜੇ ਇਹ ਮਰਾਠੀਆਂ ਦੀ ਜਿਹੜੀ ਬੋਲੀ ਕੋਈ ਆਪਣੀ ਹੈ ਆਪਣੀ ਬੋਲੀ ਵਿੱਚ ਬੋਲਦੇ ਬੋਲਦੇ ਵੀ ਆ ਮਾਰੇ ਜਾਏਂਗੇ ਅਤੇ ਪਿਛਾਂ ਨੂੰ ਮੁੜੇ ਹੈ ਇਸੇ ਤਰ੍ਹਾਂ ਹੰਨਾ ਹੰਨਾ ਜਿਹੜੇ ਕਾਠੀ ਕਾਠੀ ਘੋੜੇ ਦੀ ਚੜ੍ਹੇ ਹੋਏ ਸੀ ਮਰਾਠੀ ਅਤੇ ਜਦੋਂ ਮੂੰਹ ਦੀ ਪਈ ਹੈ ਅਤੇ ਪਿੱਛੇ ਨੂੰ ਮੁੜੇ ਮੂੰਹ ਕੀਤਾ ਪਿਛਾਂ ਵੱਲ
ਸਿੰਘ ਤਿੰਨਾ ਕੀ ਮੋਢੀ ਚੜ੍ਹੇ
ਪਰ ਸਿੰਘ ਕਿੱਥੋਂ ਪਿੱਛੇ ਹਟਦੇ ਆ ਸਿੰਘ ਦੇ ਉਹਨਾਂ ਦੀ ਜਿਹੜਾ ਹੈ ਮੋਢਿਆਂ 'ਤੇ ਚੜ੍ਹ ਗਏ
ਨੇਜੇ ਵਾਲ ਜੋਤ ਕਾਵੇ
ਸਿੰਘਾਂ ਨੇ ਫਿਰ ਪਿੱਛੇ ਜਦੋਂ ਪਿੱਛਾ ਕੀਤਾ ਜਿਹੜਾ ਵੀ ਕੋਈ ਨੇਜੇ ਵਾਲਾ ਵੇਖਿਆ ਮਰਾਠੀ ਜਿਹਦੇ ਹੱਥ ਵਿੱਚ ਕੋਈ ਨੇਜਾ ਭਾਲਾ ਹੈ ਸੀ
ਮਾਰ ਬੰਦੂਕ ਤਿਸ ਸਿੰਘ ਗਿਰਾਵੇ
ਉਸ ਨੂੰ ਮਾਰ ਕੇ ਖਾਲਸੇ ਨੇ ਗੋਲੀਆਂ ਮਾਰ ਕੇ ਇਹਦੇ ਘੋੜੇ ਸਮੇਤ ਹੀ ਸੁੱਟ ਦਿੱਤਾ ਥੱਲੇ
ਦੋਹਰਾ ਜੋ ਸਿੰਘਨ ਅੱਗੇ ਟਿਕਿਓ
ਜਿਹੜਾ ਵੀ ਕੋਈ ਸਿੰਘਾਂ ਦੇ ਅੱਗੇ ਟਿਕ ਗਿਆ ਅੜ ਗਿਆ
ਸੋ ਤੋ ਲੀਨੋ ਮਾਰ
ਉਹਦੇ ਸਿੰਘਾਂ ਨੇ ਬੜੀ ਛੇਤੀ ਦੇ ਨਾਲ ਹੀ ਮਾਰ ਲਿਆ ਅੜੇ ਸੋ ਚੜੇ ਸਰਨ ਪਰੇ ਸੋ ਤਰੇ
ਰਾਤ ਹਨੇਰੀ ਆ ਗਈ
ਇੰਨੇ ਨੂੰ ਸਾਧ ਸੰਗਤ ਜੀ ਉਹ ਕਿਉਂਕਿ ਤੀਜੇ ਪੈਰ ਨਿਕਲੇ ਸੀ 3 ਵਜੇ ਤੱਕ ਤੀਜਾ ਪੈਰ ਹੋ ਜਾਂਦਾ 3 ਤੋਂ 6 ਚੌਥਾ ਪੈਰ ਇਸ ਤਰ੍ਹਾਂ ਉਹ ਲੜਦਿਆਂ ਲੜਦਿਆਂ ਜਿਹੜਾ ਹੈ ਚੌਥਾ ਪੈਰ ਵੀ ਬੀਤ ਗਿਆ ਅਤੇ ਸ਼ਾਮ ਪੈ ਗਈ
ਮੁੜ ਡੇਰਨ ਅਖਬਾਰ
ਅਤੇ ਰਾਤ ਹਨੇਰੀ ਆ ਗਈ ਮੁੜ ਡੇਰਨ ਖੁਆਰ। ਰਾਤ ਜਦੋਂ ਹਨੇਰੀ ਆ ਗਈ ਅਤੇ ਇਹ ਡੇਰਿਆਂ ਆਪਣੇ 'ਚ ਵੜ ਗਏ ਬਿਨਾਂ ਗੱਲ ਤੋਂ ਖਾਮ ਖਾਂ, ਕਿ ਕੁਝ ਹਾਸਲ ਨਹੀਂ ਹੋਇਆ ਅਤੇ ਆਪਣੇ ਬੰਦੇ ਵੀ ਬਹੁਤੇ ਮਰਵਾ ਲਏ, ਬੰਦੇ ਬਹੁਤੇ ਮਰਵਾ ਕੇ ਆਪਣੇ ਡੇਰਿਆਂ ਵਿੱਚ ਖੁਆਰ ਹੋ ਕੇ ਵੜ ਗਏ।
ਚੌਪਈ ਬੰਦੂਕੀਆਂ ਨੇ ਵਹਿ ਲੱਭਿਓ ਸ਼ਿਕਾਰ,
ਅਤੇ ਸਿੰਘ ਬੰਦੂਕਾਂ ਵਾਲੇ ਸੀ, ਜਿਵੇਂ ਕਹਿੰਦੇ ਬੰਦੂਕੀ ਹੋਵੇ ਬੰਦੂਕ ਵਾਲਾ ਸ਼ਿਕਾਰੀ, ਅਤੇ ਉਹਨੂੰ ਸ਼ਿਕਾਰ ਲੱਭ ਜੇ ਜੰਗਲ ਵਿੱਚ ਸਾਇਆ ਹਿਰਨ ਕੁਝ ਵੀ।
ਬਾਜ ਬਟੇਰ ਨੇ ਮਾਰੇ ਕਰ ਖਵਾਰ,
ਤੂੰ ਕਿਵੇਂ ਮਾਰ ਦਿੰਦਾ ਹੈ ਜਲਦੀ। ਇਸੇ ਤਰ੍ਹਾਂ ਹੁਣ ਸਿੰਘ ਬੰਦੂਕਾਂ ਵਾਲੇ ਇਹ ਨਿੱਜੇ ਭਾਲਿਆਂ ਵਾਲੇ ਸਨ, ਅਤੇ ਉਹ ਸ਼ਿਕਾਰ ਬੰਦੂਕਾਂ ਵਾਲੇ ਸਿੰਘਾਂ ਨੇ ਇਹਨਾਂ ਨੂੰ ਸ਼ਿਕਾਰ ਵਾਂਗ ਮਾਰਿਆ। ਜਿਵੇਂ ਬਾਜ ਕਹਿੰਦੇ ਆਪਣੇ ਸ਼ਿਕਾਰ 'ਤੇ ਪੈਂਦਾ ਨਾ, ਉੱਤੋਂ ਹੀ ਆਉਂਦਾ ਹੈ ਟੁੱਟ ਕੇ ਪੈਂਦਾ, ਪਹੁੰਚੇ 'ਚ ਫਸਾ ਕੇ ਤਾਂ ਦਾ ਤਾਂ ਹੀ ਡਾ ਕੇ ਲੈ ਜਾਂਦਾ ਹੈ ਝਵਟ ਮਾਰ ਕੇ ਬਟੇਰਿਆਂ ਨੂੰ। ਬਟੇਰੇ ਕੌਣ ਹੈ? ਮਰਾਠੀ ਹੈ। ਬਾਜ ਕੌਣ? ਖਾਲਸਾ ਹੈ। ਅਤੇ ਝੱਟ ਹੀ ਮਾਰ ਲਿਆ।
ਫਿਰ ਮਾਝੇ ਕਜਾ ਕਾਜ ਸਵਾਰੇ,
ਗੁਰੂ ਕਾ ਖਾਲਸੇ ਨੇ ਇੱਧਰੋਂ ਨਿਕਲਦੇ ਹੋਏ, ਕਿਉਂਕਿ ਸਾਰੀ ਜਿਹੜੀ ਗੱਲ ਹੋ ਰਹੀ ਸੀ ਇਹਦੇ ਸਰਹੰਦ ਵੱਲ ਹੋ ਰਹੀ ਸੀ ਨਾ, ਉੱਥੋਂ ਨਿਕਲੇ। ਨਿਕਲਦੇ ਚੱਲਦੇ ਚੱਲਦੇ ਆ ਮਾਝੇ ਵਿੱਚ ਆ ਗਏ। ਆ ਬਿਆਸ ਲੰਘ ਆਈ ਇੱਧਰ ਨੂੰ ਅਤੇ ਫਿਰ ਮਾਝਾ ਆ ਜਾਂਦਾ ਹੈ। ਮਾਝੇ ਅਤੇ ਬਿਆਸ ਤੋਂ ਅਤੇ ਸਤਲੁਜ ਦੇ ਵਿੱਚ ਦੁਆਬਾ ਹੈ। ਉੱਥੋਂ ਚੱਲਦੇ ਚੱਲਦੇ ਸਰਹੰਦ ਤੋਂ ਖੰਨੇ ਤੋਂ ਨਿਕਲਦੇ ਹੋਏ ਲੁਧਿਆਣਾ ਪਾਰ ਕਰਦੇ ਹੋਏ ਗੁਰੂ ਕੇ ਸਿੰਘ ਆ ਬਿਆਸ ਲੰਘ ਕੇ ਆ ਮਾਝਾ, ਅਤੇ ਪਹਿਲਾਂ ਰਸਤਾ ਜਿਹੜਾ ਬਹੁਤਾ ਬਣਿਆ ਹੋਇਆ ਸੀ ਉਹ ਕਪੂਰਥਲੇ ਤੋਂ ਪਰੇ ਦੀ ਪਰੇ ਸੁਲਤਾਨਪੁਰ ਲੋਧੀ ਵੱਲ, ਕਪੂਰਥਲੇ ਤੋਂ ਗੋਇੰਦਵਾਲ ਸਾਹਿਬ ਵੱਲ, ਅਤੇ ਇੱਥੋਂ ਗਾਂ ਝਬਾਲ, ਝਬਾਲ ਤੋਂ ਲਾਹੌਰ, ਇੱਧਰ ਵੱਲ ਨੂੰ ਖਾਲਸਾ ਮਾਝੇ ਵੱਲ ਆ ਗਿਆ। ਅਤੇ ਗੁਰੂ ਕੇ ਸਿੰਘ ਰਾਤੋਂ ਰਾਹ ਦੇ ਨਿਕਲਦੇ ਹੋਏ ਘੋੜਿਆਂ ਦੇ ਆਪਣਾ ਜੋ ਸਮਾਨ ਲੱਦਿਆ ਹੋਇਆ ਸੀ ਹੋਰ ਵੀ ਗੱਡਿਆਂ 'ਤੇ ਭਜਾਉਂਦੇ ਭਜਾਉਂਦੇ ਆ ਲਾਹੌਰ ਦੇ ਨੇੜੇ ਆ ਪਹੁੰਚੇ।
ਲੁੱਟ ਸਿੰਘ ਗਏ ਸ਼ਹਿਰ ਉਜਾੜੇ,
ਇਹ ਸਰਹੰਦ ਸ਼ਹਿਰ ਨੂੰ ਉਜਾੜ ਕੇ ਤੇ ਗੁਰੂ ਕੇ ਸਿੰਘ ਆ ਮਾਝੇ ਵੱਲ ਨਿਕਲ ਆ ਗਏ।
ਸਮੁੰਦ ਖਾਨ ਤੋਂ ਗਏ ਹਾਰੇ,
ਇਹ ਜਿਹੜਾ ਸਮੁੰਦ ਖਾਨ ਸੀ ਇਹ ਹਾਰ ਗਿਆ। ਇਹਨੂੰ ਅਹਿਮਦ ਸ਼ਾਹ ਅਬਦਾਲੀ ਨੇ ਹੀ ਜਿਹੜਾ ਸੀ ਉਹ ਸੂਬਾ ਬਣਾਇਆ ਹੋਇਆ ਸੀ। ਸਮੁੰਦ ਖਾਨ ਦੇ ਜ਼ਿਕਰ ਤਾਂ ਇਵੇਂ ਹੀ ਹੁੰਦਾ ਹੈ ਵੀ ਔਰੰਗਜ਼ੇਬ ਦੇ ਸਮੇਂ ਵੀ ਜਿਹੜਾ ਦਰਬਾਰੀ ਰਿਹਾ, ਫਰਖਸ਼ੀਆ ਦੇ ਸਮੇਂ ਵੀ ਰਿਹਾ, ਇਹ ਹੈ ਇਹ ਪਠਾਨ ਸੀ ਅਤੇ ਮੁਗਲਾਂ ਦੇ ਕੋਲ ਵੀ ਰਿਹਾ। ਫਿਰ ਅਹਿਮਦ ਸ਼ਾਹ ਦੇ ਰਾਜ ਹੋਣ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਫੜ ਕੇ ਫੜਾਉਣ ਵਾਲਾ ਵੀ ਇਹੀ ਹੈ ਸਮੁੰਦ ਖਾਨ। ਇਹਦੀ ਇਸ ਤਰ੍ਹਾਂ ਗਿਲਜੇ ਪਠਾਣਾ ਦੀ ਫੌਜ ਨਾਲ ਇਹ ਸੂਬੇਦਾਰੀ ਕਰ ਰਿਹਾ ਸੀ ਸਰਹੰਦ ਦੀ, ਇਹ ਹਾਰ ਗਿਆ।
ਨੱਠਣ ਨਾ ਦੀਨੇ ਮਰਹੱਟਣ ਘੋੜੀ,
ਇਹ ਭੱਜਣ ਲੱਗਾ ਘੋੜੀ 'ਤੇ ਚੜ ਕੇ, ਪਰ ਮਰਹੱਟਿਆਂ ਨੇ ਜੋ ਗਾਜੀ ਦਿਨ ਮੁਗਲ ਲੈ ਕੇ ਆਇਆ ਸੀ ਚੜ੍ਹਾਈ ਕਰਕੇ ਇਹਨੂੰ ਨੱਠਣ ਨਹੀਂ ਦਿੱਤਾ।
ਸੋ ਵੜ ਲਿਓ ਸੋ ਵਾਟ ਥੋੜੀ,
ਇਹ ਸੋ ਫੜ ਲਿਓ, ਇਹਨੂੰ ਫੜ ਲਿਆ ਹੈ, ਇਹ ਭੱਜਿਆ ਹੈ, ਥੋੜ੍ਹਾ ਹੀ ਰਸਤਾ ਭੱਜਿਆ ਹੈ, ਉਹ ਮਰਾਠੀਆਂ ਨੇ ਆ ਘੇਰਿਆ ਇਹਨੂੰ।
ਮਰਹੱਟਣ ਲਾਹੌਰ ਦਿਓ ਜੋਰਾ,
ਕੱਸ ਕੇ ਪੜਿਆ ਕਰ ਮਰਹੱਟਣ,
ਮਰਹੱਟਣ ਲਾਹੌਰ ਦਿਓ ਜੋਰਾ।
ਫਿਰ ਇਹਨੂੰ ਹਰਾ ਕਰਕੇ ਇਹਨੂੰ ਜਿਹੜਾ ਹੈ ਭਾਂਜ ਦੇ ਕਰਕੇ ਸਮੁੰਦ ਖਾਨ ਨੂੰ, ਅਤੇ ਮਰਹੱਟਿਆਂ ਨੇ ਕੀ ਕੀਤਾ ਫਿਰ ਲਾਹੌਰ ਵੱਲ ਜ਼ੋਰ ਕੀਤਾ, ਉੱਧਰ ਜ਼ੋਰ ਪਾਇਆ।
ਸਿੰਘਨ ਜਾਏ ਮਚਾਇਓ ਰੋਰਾ,
ਇੱਧਰੋਂ ਸਿੰਘ ਵੀ ਮਾਝੇ ਵਿੱਚ ਚਲੇ ਗਏ ਸੀ ਲਾਹੌਰ ਦੇ ਪਾਸ, ਇਹਨਾਂ ਸਿੰਘਾਂ ਨੇ ਵੀ ਜਾ ਕੇ ਰੌਲਾ ਗੋਲਾ ਮਚਾ ਦਿੱਤਾ।
ਤਮੂਰ ਸ਼ਾਹੇ ਤਬ ਲਾਹੌਰ ਗਏਓ,
ਤਦੋਂ ਜਿਹੜਾ ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰ ਹੈ ਤਮੂਰ ਸ਼ਾਹ ਜਾਂ ਤਾਂ ਕਹਿ ਲਓ ਵੀ ਅਹਿਮਦ ਸ਼ਾਹ ਕੋਲ ਸੀ ਉਸ ਸਮੇਂ, ਕਈ ਤਾਂ ਕਹਿੰਦੇ ਸੂਬੇਦਾਰ ਬਣਿਆ ਹੋਇਆ ਸੀ ਉਸ ਸਮੇਂ ਲਾਹੌਰ ਦਾ, ਇਹ ਤਦੋਂ ਨੂੰ ਲਾਹੌਰ ਇਹ ਵੀ ਆ ਗਿਆ ਵੀ ਮੈਂ ਵੇਖਣਾ ਉੱਥੇ ਕੀ ਰੌਲਾ ਹੈ।
ਸੋਨਠ ਰਾਹੇ ਕਾਬਲ ਕੇ ਪਇਓ,
ਜਦੋਂ ਹੁਣ ਇੱਧਰੋਂ ਮਰਾਠੀਆਂ ਦੀ ਫੌਜ ਚਲੀ ਗਈ ਇੱਧਰੋਂ ਖਾਲਸੇ ਜਾ ਕੇ ਰੌਲਾ ਪਾ ਦਿੱਤਾ, ਤਮੂਰ ਸ਼ਾਹ ਦੇ ਪੈਰ ਨਾ ਲੱਗੇ, ਇਹ ਡਰਦਾ ਮਾਰਾ ਕਾਬਲ ਵੱਲ ਨਿਕਲ ਗਿਆ ਆਪਣੇ ਇਲਾਕੇ ਨੂੰ।
ਲਾਹੌਰ ਮੁਲਤਾਨ ਤਬ ਖਾਲੀ ਹੋਇਓ।
ਤਦੋਂ ਨਾ ਤੇ ਲਾਹੌਰ ਦੀ ਗੱਦੀ ਤੇ ਕੋਈ ਸੂਬੇਦਾਰ ਰਹਿ ਗਿਆ, ਨਾ ਮੁਲਤਾਨ ਦੀ ਗੱਦੀ ਤੇ ਸੂਬੇਦਾਰ ਰਹਿ ਗਿਆ। ਦੋਵੇਂ ਸੂਬੇਦਾਰੀਆਂ ਤੋਂ ਗੱਦੀਆਂ ਜਿਹੜੀਆਂ ਖਾਲੀ ਹੋ ਗਈਆਂ।
ਅਟਕੋ ਉਰੇ ਨਾ ਗਿਰਜਾ ਖਲੋਇਓ ਖਲੋਇਓ।
ਇਹ ਅਟਕ ਦਰਿਆ ਜਿਹੜਾ ਹੈ ਮੁਲਤਾਨ ਤੋਂ ਅੱਗੇ ਜਾ ਕੇ ਕਾਬਲ ਵੱਲ, ਉਹਤੋਂ ਪਿੱਛੇ ਕੋਈ ਵੀ ਜਿਹੜਾ ਗਿਰਜਾ ਪਠਾਣ ਹੈ, ਜਿਹੜੇ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਹੈ ਕਾਬਲ ਕੰਧਾਰੀ ਤੇ ਤਮੂਰ ਸ਼ਾਹ ਦਾ ਪੁੱਤਰ ਸੀ, ਇਹ ਕੋਈ ਪਿੱਛੇ ਨਾ ਰੁਕਿਆ।
ਸਿੰਘ ਰਹੇ ਜਾਂ ਮੁਗਲ ਸੋ ਦੋਈ।
ਉੱਥੇ ਫਿਰ ਦੋ ਹੀ ਤਾਕਤਾਂ ਰਹਿ ਗਈਆਂ, ਦੋ ਜਾਣੇ ਰਹਿ ਗਏ, ਇੱਕ ਦੇ ਰਹਿ ਗਏ ਮੁਗਲ ਅਤੇ ਦੀਨਾ ਬੇਗ। ਹੋਣੀ ਇਹ ਸਾਰੇ ਮੁਗਲਾਂ ਵਿੱਚੋਂ ਹੀ ਦੀਨਾ ਬੇਗ, ਗਾਜ਼ੀਦੀਨ ਮੁਗਲ ਜਿਹੜਾ ਦਿੱਲੀ ਦੇ ਪਾਤਸ਼ਾਹ ਦਾ ਵਜ਼ੀਰ ਸੀ, ਸਦੀਕ ਬੇਗ। ਇਹ ਇੱਕ ਪਾਸੇ ਮੁਗਲ ਰਹਿ ਗਏ ਅਤੇ ਇੱਕ ਪਾਸੇ ਰਹਿ ਗਏ ਖਾਲਸਾ ਗੁਰੂ ਕੀ ਫੌਜ।
ਤੀਜੋ ਮਰਹੱਟਾ ਚਾਕਰ ਥੋਈ।
ਅਤੇ ਤੀਜੇ ਕੌਣ ਸੀ? ਮਰਹੱਟੇ। ਇਹ ਚਾਕਰ ਇਹ ਨੌਕਰੀ ਸੀ ਮੁਗਲਾਂ ਦੀ ਕਰਦੇ, ਕਿਉਂਕਿ ਮੁਗਲ ਗਾਜ਼ੀਦੀਨ ਦੇ ਨਾਲ ਲੈ ਕੇ ਆਉਣ ਵਾਲਾ ਹੈ, ਉਹਦੀ ਮਲਾਰ ਰਾਉਣਾ, ਹੁਲਕਰ ਰਾਉਣਾ, ਇਸੇ ਤਰ੍ਹਾਂ ਜਿਹੜੇ ਸਰਦਾਰ ਉਹਨਾਂ ਦੇ ਨਾਮ ਅੱਗੇ ਆਏ ਜਾਣ, ਇਹਨਾਂ ਨਾਲ ਦੀ ਦੋਸਤੀ ਸੀ। ਅਤੇ ਨਜੀਬ ਖਾਨ ਜਿਹੜਾ ਰਹੇਲਾ ਪਠਾਨ ਸੀ ਅਤੇ ਗਾਜ਼ੀਦੀਨ ਮੁਗਲ ਸੀ, ਇਹਨਾਂ ਦੀ ਆਪੋ ਵਿੱਚ ਬਣਦੀ ਨਹੀਂ ਸੀ। ਉਹ ਚਾਹੁੰਦਾ ਸੀ ਮੇਰਾ ਜਿਹੜਾ ਮੇਰੀ ਬਾਦਸ਼ਾਹੀ ਹੋਵੇ, ਗਾਜ਼ੀਦੀਨ ਚਾਹੁੰਦਾ ਮੇਰੀ ਹੋਵੇ। ਅਤੇ ਜਿਹੜਾ ਅਹਿਮਦ ਸ਼ਾਹ ਬੈਠਾ ਸੀ ਗੱਦੀ ਦੇ ਬਾਦਸ਼ਾਹੀ ਜੀ ਦੇ, ਉਹਨੂੰ ਕੋਈ ਪੁੱਛਦਾ ਨਹੀਂ ਸੀ, ਦੋਵੇਂ ਜਾਣੇ ਚੌਵੇਂ ਜਾਣੇ ਜਿਹੜੇ ਵਜ਼ੀਰ। ਇਸ ਤਰ੍ਹਾਂ ਕਹਿ ਰਹੇ ਵੀ ਜਿਹੜੇ ਮਰਹੱਟੇ ਹੈ, ਦੋ ਦੇ ਤਾਕਤਾਂ ਹੋ ਗਈਆਂ, ਅਤੇ ਜੇ ਮਰਹੱਟੇ ਜਿਹੜੇ ਇਹਦੇ ਮਹਿਮਾਨ ਹੀ ਸਨ, ਨੌਕਰ ਸਨ ਮੁਗਲਾਂ ਦੇ।
ਚੁਣਕਰ ਤਿੰਨ ਮੈਂ ਥੋ ਸਰਦਾਰ।
ਇਹਨਾਂ ਮਰਾਠੀਆਂ ਦੇ ਵਿੱਚ ਚੁਣਕਰ ਨਾਮ ਦਾ ਇੱਕ ਵੱਡਾ ਸਰਦਾਰ ਸੀ, ਕਿਉਂਕਿ ਮਰਾਠੀਆਂ ਦੇ ਨਾਮ ਇਹੋ ਜਿਹੇ ਹੁੰਦੇ ਹਨ।
ਤੁੱਕੋ ਹਲਕਰ ਰਾਗ ਮਲਾਰ।
ਇੱਕ ਦਾ ਨਾਮ ਸੀ ਤੁੱਕੋ ਮੱਲ ਕਹਿੰਦੇ ਉਹਨੂੰ, ਇੱਕ ਹੁਲਕਰ ਰਾਓ, ਇੱਕ ਰਾਘੋ ਰਾਓ, ਇੱਕ ਮਲਾਰ ਰਾਓ। ਇਹ ਚੰਗੇ ਜਿਹੜੇ ਉਹ ਮਰਾਠੀਆਂ ਦੇ ਸਰਦਾਰ ਸਨ, ਇਹਨਾਂ ਦੀ ਬੜੀ ਬੜੀ ਫੌਜ ਹੈ ਸੀ, ਅਤੇ ਇਹਨਾਂ ਨਾਲ ਹੀ ਗਾਜ਼ੀਦੀਨ ਮੁਗਲ ਦੀ ਦੋਸਤੀ ਸੀ।
ਸਿੰਘ ਮਰਹੱਟੇ ਰਹੇ ਘੂਰ ਮਖੂਰੀ।
ਉਹ ਸਰਹੰਦ ਵਿੱਚ ਜਿਹੜੀ ਉਹ ਭੇਡ ਜੀ ਹੋਈ ਸੀ ਨਾ, ਅਤੇ ਮਰਹੱਟੇ ਲੁੱਟਣ ਪੈ ਗਏ, ਖਾਲਸਾ ਲੁੱਟਣ ਪੈ ਗਿਆ ਸਰਹੰਦ ਨੂੰ, ਜਦੋਂ ਆਪੋ ਵਿੱਚ ਹੀ ਉੱਥੇ ਜਦੋਂ ਘੂਰ ਕੱਪ ਹੋ ਗਈ, ਲੁੱਟ ਕਸੁੱਟ ਖਾਲਸੇ ਨੇ ਮਰਾਠਿਆਂ ਨੂੰ ਲੁੱਟ ਲਿਆ। ਫਿਰ ਗੁਰੂ ਕੇ ਸਿੰਘ ਉੱਥੋਂ ਨਿਕਲ ਆਏ, ਅਤੇ ਜਦੋਂ ਮਰਾਠੀਆਂ ਨੇ ਕੀਤਾ ਹੱਲਾ, ਅਤੇ ਗੁਰੂ ਕੇ ਸਿੰਘਾਂ ਨੇ ਫਿਰ ਕਿੰਨੇ ਮਾਰ ਦਿੱਤੇ, ਉਹ ਗੱਲ ਦੀ ਰੜਕ ਸੀ ਮਰਾਠੀਆਂ ਨੂੰ। ਅਤੇ ਹੁਣ ਇੱਥੇ ਜਦੋਂ ਲਾਹੌਰ ਦੇ ਵਿੱਚ ਆਏ ਹੈ, ਇੱਥੇ ਵੀ ਆਪੋ ਵਿੱਚ ਹੀ ਘੂਰ ਮਕਾਪ ਕਰਦੇ ਹੈ, ਇੱਕ ਦੂਜੇ ਨੂੰ ਗਹਿਰੀ ਅੱਖ ਨਾਲ ਵੇਖਦੇ ਹੈ।
ਚੜੇ ਸਿੰਘ ਰਹੇ ਤੁਰਕਨ ਮੋਰੀ।
ਪਰ ਗੁਰੂ ਕੇ ਜਿਹੜੇ ਸਿੰਘ ਹੈ ਤੁਰਕਾਂ ਦੇ ਅਤੇ ਮੋਰਾਂ ਦੇ ਚੜ ਕੇ ਰਹਿੰਦੇ, ਕਿਉਂਕਿ ਤੁਰਕਾਂ ਨੂੰ ਸਿੰਘਾਂ ਦੇ ਗਰਜ ਵਾਸਤੇ ਕੰਮ ਹੈ ਸੀ।
ਸਿੰਘਨ ਲੀਨੇ ਕਿਲੇ ਚੜਾਏ।
ਹੁਣ ਸਰਹੰਦ ਵੀ ਲੁੱਟੀ ਹੈ, ਲਾਹੌਰ ਵਿੱਚ ਵੀ ਸਿੱਕਾ ਜਮਾਇਆ ਸਿੰਘਾਂ ਨੇ, ਜਿਸ ਕਰਕੇ ਖਾਲਸੇ ਨੇ ਜਿਹੜਾ ਹੈ ਕਿਲੇ ਚਣਾਉਣੇ ਸ਼ੁਰੂ ਕਰ ਦਿੱਤੇ, ਆ ਜੰਗ ਵਾਸਤੇ ਆਪਣਾ ਉਹਨਾਂ ਵੀ ਕੰਧਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਕਿਲਿਆਂ ਦੀਆਂ।
ਸਿੰਘ ਲੱਗੇ ਲੈਣ ਮੁਲਕ ਉਗਰਾਹੇ।
ਗੁਰੂ ਕੇ ਸਿੰਘ ਵੀ ਫਿਰ ਹੁਣ ਖਾਲਸੇ ਦਾ ਰਾਜ ਹੌਲੀ ਹੌਲੀ ਆ ਰਿਹਾ ਸੀ, ਅਤੇ ਮਿਸਲਾਂ ਬਣ ਗਈਆਂ ਸਨ, ਅਤੇ ਸਿੰਘ ਜਿਹੜੇ ਉਹ ਵੀ ਮਾਲਕ ਜਿਹੜੇ ਨਾ ਮਾਲ ਮਾਮਲਾ ਉਹ ਵੀ ਗਰਾਉਣ ਲੱਗੇ ਪਿੰਡਾਂ ਵਿੱਚੋਂ, ਕਿਉਂਕਿ ਜਿਹੜੇ ਤੁਰਕ ਹੈ ਉਹਨਾਂ ਨੇ ਤਾਂ ਵੇਖ ਹੀ ਲਿਆ ਵੀ ਸਿੰਘਾਂ ਦੀ ਤਾਕਤ ਬੜੀ ਹੈ, ਅਤੇ ਵਹਿ ਵੀ ਸ਼ਰਣੀ ਪੈਣ ਵਾਲੀ ਉਹਨਾਂ ਦੀ ਗੱਲ ਹੋ ਗਈ, ਉਹਦੇ ਇੱਕ ਪਾਸੇ ਹੋ ਗਏ। ਅਤੇ ਮਰਹੱਟੇ ਜਿਹੜੇ ਉਹਦੇ ਮਹਿਮਾਨਾਂ ਵਾਂਗ ਸਨ ਪੰਜਾਬ ਵਿੱਚ ਆਏ ਹੋਏ, ਘੂਰ ਘੱਪ ਕਰਦੇ ਸੀ, ਪਰ ਸਿੰਘਾਂ ਦੇ ਜ਼ੋਰ ਕੋਈ ਨਹੀਂ ਸੀ ਚੱਲਦਾ, ਭਾਵੇਂ ਫੌਜ ਜ਼ਿਆਦੀ ਸੀ। ਅਤੇ ਹੁਣ ਸਿੰਘਾਂ ਦਾ ਤਾਂ ਐਵੇਂ ਹੀ ਕਈ ਥਾਂ ਜ਼ਿਕਰ ਆਉਂਦਾ ਵੀ ਗੁਰੂ ਕੇ ਸਿੰਘ ਕੀ ਕਰਦੇ ਹੁੰਦੇ ਸੀ, ਵੀ ਜਿਹੜੇ ਪਿੰਡ ਵਿੱਚ ਦੀ ਲੰਘਣਾ ਆਪਣਾ ਕਸ਼ਹਿਰਾ ਰੱਖ ਦੇਣਾ, ਅਤੇ ਉਹ ਪਿੰਡ ਵਾਲਿਆਂ ਨੂੰ ਆਵਾਜ਼ ਦੇ ਕਹਿ ਦੇਣਾ ਵੀ ਹੁਣ ਇੱਥੇ ਖਾਲਸੇ ਦਾ ਜਿਹੜਾ ਹੈ ਰਾਜ ਹੈ, ਇਹ ਪਿੰਡ ਦੇ ਮਾਮਲਾ ਤੁਸੀਂ ਅੱਜ ਤੋਂ ਮੈਨੂੰ ਦਿਆ ਕਰਨਾ, ਕਿਤੇ ਨੇਜਾ ਰੱਖ ਜਾਣਾ, ਕਿਤੇ ਘੋੜੇ 'ਚ ਟੁੱਟੀ ਭੱਜੀ ਲਗਾਮ, ਕਿਤੇ ਕੋਈ ਆਪਣਾ ਸ਼ਸਤਰ ਰੱਖ ਜਾਣਾ, ਕੋ ਪਿੰਡ ਵਾਲਿਆਂ ਨੇ ਵੀ ਡਰਦਿਆਂ ਨੇ ਮੰਨ ਲੈਣਾ ਵੀ ਹੁਣ ਇੱਥੇ ਸਿੰਘ ਲੰਘ ਗਿਆ ਹੈ, ਉਹਦਾ ਰਾਜ ਹੈ, ਹੰਨੇ ਹੰਨੇ ਇਸ ਖਾਲਸੇ ਦਾ ਰਾਜ ਹੋ ਗਿਆ ਵਿੱਚੋਂ। ਗੁਰੂ ਕੇ ਸਿੰਘਾਂ ਦੀ ਹੁਣ ਉਹ ਦੇਣ ਆਏ ਜਿਹੜੇ ਪਿੱਛੇ ਭੁੱਖਾਂ ਤਿਹਾਂ ਕੱਟੀਆਂ ਸੀ, ਹੁਣ ਇੱਕ ਸਮੇਂ ਫਿਰ ਗੁਰੂ ਕੀ ਮਾਰੇ ਕਿਰਪਾ ਹੋਈ, ਸਿੰਘ ਮਾਮਲਾ ਗਰਾਉਣ ਲੱਗੇ। ਮੁਗਲ ਦੇ ਜਿਹੜੇ ਤੁਰਕ ਸਨ ਉਹਦੇ ਸਿੰਘਾਂ ਤੋਂ ਆਪਣੇ ਕੰਨ ਬੋਝ ਗਏ, ਭਾਵ ਆਪਣਾ ਲਾਂਭੇ ਹੋ ਕੇ ਬਚ ਬਚਾ ਕਰਨ ਲੱਗੇ ਵੀ ਆ ਗਿਲਜੇ ਪਠਾਣਾਂ ਨੂੰ ਕਿਹਨੇ ਕੱਢਣਾ ਸੀ ਸਰਹੰਦ ਵਿੱਚੋਂ ਜੇ ਸਿੰਘ ਨਾਲ ਲੱਗਦੇ। ਅਤੇ ਦੀਨਾ ਬੇਗ ਨੂੰ ਵੀ ਪਤਾ ਸੀ ਵੀ ਆ ਮੇਰੀ ਜੇ ਸਰਦਾਰੀ ਆ ਸੂਬੇਦਾਰੀ ਮੈਨੂੰ ਮਿਲੀ ਹੈ ਅਤੇ ਸਿੰਘਾਂ ਦੀ ਬਦੌਲਤ, ਹੁਣ ਮੁਗਲ ਜਿਹੜੇ ਹੈ ਉਹ ਲਾਂਭੇ ਹੋ ਕੇ ਆਪਣਾ ਬਚ ਬਚਾ ਕਰਦੇ ਹਨ ਸਿੰਘਾਂ ਤੋਂ।
ਦੇਖ ਕਲਾ ਇਹ ਸਤਿਗੁਰ ਤਨ,
ਨਾਲੇ ਉਹ ਸਤਿਗੁਰ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਲਾ ਸ਼ਕਤੀ ਵੇਖ ਕੇ ਤੁਰਕ ਲੋਕ ਜਿਹੜਾ ਧਨ ਧਨ ਕਹਿੰਦੇ ਆ, ਇਸੇ ਤਰ੍ਹਾਂ ਖਾਲਸੇ ਨੂੰ ਧਨ ਧਨ ਕਹਿੰਦੇ ਹਨ।
ਚਿੜੀਆਂ ਤੇ ਤਿੰਨ ਬਾਜ ਤੁੜਾਏ,
ਨਾਲ ਹੀ ਕਹਿੰਦੇ ਆ ਧਨ ਇਹਨਾਂ ਦੇ ਗੁਰੂ ਜਿਨ੍ਹਾਂ ਨੇ ਆ ਚਿੜੀਆਂ ਤੋਂ ਬਾਜ ਤੁੜਾ ਦਿੱਤੇ। ਬਾਜ ਕੌਣ? ਮੁਗਲ ਬਹੁਤੀ ਫੌਜ ਵਾਲੇ ਸੋਚਦੇ ਵੀ ਸਾਡੀ ਰਈਅਤ ਸੀ, ਸਾਡੇ ਦੇ ਥੱਲੇ ਚੱਲਣ ਵਾਲੇ ਸੀ, ਪਰ ਇਹਨਾਂ ਨੇ ਆ ਸਾਨੂੰ ਵੀ ਇਹ ਭਾਂਜ ਪਾ ਦਿੱਤੀ ਹੈ, ਗਿਰਜੇ ਪਠਾਨ ਡਿੱਗਣ ਨਹੀਂ ਦਿੱਤੇ, ਅਸੀਂ ਵੀ ਥੱਲੇ ਲੱਗੇ ਹੋਏ ਹਾਂ। ਹੁਣ ਮੁਗਲ ਜਿਨ੍ਹਾਂ ਨੇ ਵੀ ਇਹਨਾਂ ਦੇ ਗੁਰੂ ਧੰਨ ਹੈ, ਧੰਨ ਉਸ ਗੁਰੂ ਦੀ ਸ਼ਕਤੀ ਹੈ ਜਿਨ੍ਹਾਂ ਨੇ ਆ ਚਿੜੀਆਂ ਤੋਂ ਸਾਡੇ ਵਰਗੇ ਬਾਜਾਂ ਨੂੰ ਤੜਾ ਦਿੱਤਾ ਹੈ, ਮਰਵਾ ਦਿੱਤਾ ਹੈ। ਜਾਂ ਐਵੇਂ ਲਾ ਲਓ ਵੀ ਕਵੀ ਜੀ ਕਹਿ ਰਹੇ ਵੀ ਧੰਨ ਹੈ ਸਤਿਗੁਰ ਜੀ ਦੀ ਕਲਾ, ਜਿਸ ਗੁਰੂ ਜੀ ਨੇ ਬਚਨ ਕੀਤੇ ਹੋਏ ਹੈ ਵੀ ਚਿੜੀਆਂ ਤੋਂ ਚਿੜੀਆਂ ਸੋ ਮੈਂ ਬਾਜ ਤੜਾਊਂ, ਅਤੇ ਉਹ ਬਚਨ ਗੁਰੂ ਜੀ ਨੇ ਜੋ ਪੂਰੇ ਕਹੇ ਹੈ ਉਹ ਪੂਰੇ ਕਰ ਦਿਖਾਏ ਹੈ। ਅੰਬਾਲੇ ਦੇ ਵਿੱਚ ਗੋਬਿੰਦਪੁਰਾ ਸਤਿਗੁਰੂ ਜੀ ਦਾ ਸਥਾਨ ਹੈ, ਉੱਥੇ ਬਚਨ ਗੁਰੂ ਜੀ ਨੇ ਕਹੇ ਹੋਏ ਸੀ। ਗੁਰੂ ਮਹਾਰਾਜ ਜੀ ਲਖਨੌਰ, ਜੋ ਲਖਨੌਰ ਹੈ ਸਤਿਗੁਰੂ ਜੀ ਦਾ ਸਥਾਨ, ਉੱਧਰੋਂ ਆਏ ਸਨ ਅੰਬਾਲੇ ਵਿੱਚ। ਅਤੇ 8 ਸਾਲ ਦੀ ਸਤਿਗੁਰੂ ਜੀ ਦੀ ਉਮਰ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ, ਨਾਲ ਮਾਮਾ ਕਿਰਪਾਲ ਚੰਦ ਵੀ, ਸਤਿਗੁਰੂ ਜੀ ਦੇ ਮਾਮਾ ਜੀ, ਹੋਰ ਵੀ ਸਿੱਖ ਇੱਥੇ ਜਦੋਂ ਆਏ ਤਾਂ ਸਤਿਗੁਰੂ ਜੀ ਦੇ ਪਾਸ ਬਾਜ ਬੜਾ ਸੁੰਦਰ ਸੀ। ਇੱਕ ਨੂਰਦੀਨ ਕਾਜੀ ਸੀ ਅੰਬਾਲੇ ਦਾ, ਉਹ ਵੀ ਉੱਥੇ ਸੈਰ ਕਰ ਰਿਹਾ ਸੀ ਜੰਗਲ ਵਿੱਚ, ਉਹਨੇ ਗੁਰੂ ਜੀ ਦਾ ਬਾਜ ਵੇਖਿਆ ਅਤੇ ਮਨ 'ਚ ਬੇਈਮਾਨੀ ਆ ਗਈ। ਕਹਿਣ ਲੱਗਾ ਕਿ ਪੀਰ ਜੀ, ਕਿਉਂਕਿ ਕਾਜੀ ਜਿਹੜੇ ਉਹ ਪੀਰ ਵੱਡੇ ਕੋਈ ਔਲੀਏ ਗੁਰੂ ਹੁੰਦੇ, ਉਹਨਾਂ 'ਤੇ ਪੀਰ ਹੀ ਕਹਿਣਾ ਹੁੰਦਾ ਹੈ। ਕਹਿੰਦਾ ਪੀਰ ਜੀ ਆ ਤੁਹਾਡੇ ਬਾਜ ਨਾਲ ਮੇਰਾ ਬਾਜ ਲੜਾਈਏ। ਮਨ 'ਚ ਬੇਈਮਾਨੀ ਸੀ ਵੀ ਗੁਰੂ ਦਾ ਬਾਜ ਜੇ ਮੇਰਾ ਬਾਜ ਹਰਾ ਦੇਗਾ ਤਾਂ ਚਲੋ ਮੈਂ ਆਪਣੇ ਕਬਜ਼ੇ 'ਚ ਕਰ ਲਵਾਂਗਾ, ਰੱਖ ਲਵਾਂਗਾ। ਗੁਰੂ ਜੀ ਕਹਿਣ ਲੱਗੇ ਵੀ ਦੇਹ ਕਾਜੀ ਜੇ ਸਕਤੇ ਕੋ ਸਕਤਾ ਮਾਰੇ ਤਾਂ ਮਨ ਰੋਸ ਨਾ ਹੋਈ। ਭਾਵ ਜੇ ਬਰਾਬਰ ਦਾ ਪਹਿਲਵਾਨ ਬਰਾਬਰ ਦੇ ਨੂੰ ਮਾਰ ਦੇਵੇ ਤਾਂ ਕੋਈ ਫਿਰ ਰੋਸ ਨਹੀਂ ਹੁੰਦਾ, ਕਿਉਂਕਿ ਬਰਾਬਰ ਦੀ ਤਾਕਤ ਸੀ, ਕੋਈ ਵੀ ਨਹੀਂ ਕਹਿੰਦਾ। ਪਰ ਜੇ ਛੋਟੇ ਨੂੰ ਵੱਡਾ ਮਾਰੇ ਤਾਂ ਸਾਰੇ ਕਹਿੰਦੇ ਵੀ ਇਹ ਗੱਲ ਕੀਤੀ ਤੂੰ ਮਾੜੀ ਕੀਤੀ ਹੈ। ਗੁਰੂ ਮਹਾਰਾਜ ਕਹਿਣ ਲੱਗੇ ਵੀ ਬਾਜ ਬਾਜ ਦੀ ਤਾਕਤ ਦੇ ਬਰਾਬਰ ਹੀ ਹੈ, ਤੂੰ ਇੰਝ ਕਰ ਵੀ ਤੂੰ ਚਿੜੀਆਂ ਲੈ ਕੇ ਆ ਅਤੇ ਸਾਡੇ ਬਾਜ ਨਾਲ ਲੜਾ, ਫਿਰ ਪਤਾ ਲੱਗੇਗਾ। ਕਾਜੀ ਕਹਿਣ ਲੱਗਾ ਮਹਾਰਾਜ ਜੀ ਮਜ਼ਾਕ ਕਰਦੇ ਹੋ ਕਿ ਚਿੜੀਆਂ ਨੇ ਤੇ ਚਿੜੀਆਂ ਨੂੰ ਤਾਂ ਬਾਜ ਨੇ ਛੱਡਣਾ ਨਹੀਂ ਤੁਹਾਡੇ ਨੇ, ਅਤੇ ਤੁਸੀਂ ਆਪਣੇ ਬਾਜ ਦਾ ਕੀ ਭੋਜਨ ਲੱਭਦੇ ਫਿਰ ਰਹੇ ਹੋ ਵੀ ਚਿੜੀਆਂ ਮੈਂ ਲਿਆਵਾਂ ਅਤੇ ਚਿੜੀਆਂ ਤੁਹਾਡਾ ਬਾਜ ਖਾ ਜੇ ਅਤੇ ਮੇਰੀ ਵੀ ਹਾਰ ਹੋ ਜੇ। ਗੁਰੂ ਜੀ ਕਹਿਣ ਲੱਗੇ ਚੱਲ ਠੀਕ ਹੈ, ਤੂੰ ਇੰਝ ਕਰ ਤੂੰ ਆਪਣਾ ਬਾਜ ਲਿਆ ਅਤੇ ਅਸੀਂ ਚਿੜੀਆਂ ਆਪਣੀਆਂ ਛੱਡਦੇ ਹਾਂ, ਅਸੀਂ ਚਿੜੀਆਂ ਛੱਡਦੇ ਤੂੰ ਆਪਣਾ ਬਾਜ ਛੱਡ ਦੇ, ਚਲੋ ਫਿਰ ਤਾਂ ਮੰਨੇਗਾ ਨਾ। ਕਹਿੰਦਾ ਹਾਂ ਇਹ ਗੱਲ ਠੀਕ ਹੈ। ਫਿਰ ਗੁਰੂ ਜੀ ਉੱਥੇ ਜਿਹੜਾ ਸਾਧ ਸੰਗਤ ਜੀ ਜਮੋਏ ਦਾ ਰੁੱਖ ਸੀ, ਜਮੋਏ ਦਾ ਇੱਕ ਜਾਮਣ ਦਾ ਰੁੱਖ ਇੱਕ ਜਮੋਏ ਦਾ ਰੁੱਖ ਹੁੰਦਾ ਹੈ, ਉਹ ਕਾਰ ਸੇਵਾ ਵਾਲਿਆਂ ਨੇ ਜਿਹੜੀ ਸੇਵਾ ਕੀਤੀ ਉੱਥੇ ਸਥਾਨ ਦੀ ਗੋਬਿੰਦਪੁਰਾ ਉਹ ਰੁੱਖ ਵੱਢ ਛੱਡਿਆ ਹੈ। ਉੱਥੇ ਇਤਿਹਾਸ ਲਿਖਿਆ ਹੋਇਆ ਸੀ ਵੀ ਉਹਦੇ ਉੱਪਰ ਹੀ ਚਿੜੀਆਂ ਜਿਹੜੀਆਂ ਸਨ, ਸਤਿਗੁਰੂ ਜੀ ਨੇ ਉੱਥੇ ਘੋੜਾ ਬੱਧਾ ਹੋਇਆ ਸੀ ਆਪਣਾ, ਕਿਉਂਕਿ ਸਤਿਗੁਰੂ ਜੀ ਭਾਵੇਂ ਛੋਟੇ ਸਨ ਘੋੜ ਸਵਾਰੀ ਗੁਰੂ ਮਹਾਰਾਜ ਕਰਦੇ, ਨਾਮ ਹੀ ਜਦੋਂ ਸਤਿਗੁਰੂ ਜੀ ਦਾ ਮਹਾਰਾਜ ਹੈ ਅਤੇ ਮਹਾਰਾਜ ਜੀ ਦੇ ਘੋੜਿਆਂ 'ਤੇ ਸਵਾਰੀ ਕਰਦੇ ਹੈ ਰਥਾਂ 'ਤੇ, ਅਤੇ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਚਿੜੀਆਂ ਵੱਲ ਇਸ਼ਾਰਾ ਕੀਤਾ। ਚਿੜੀਆਂ ਕਹਿੰਦੇ ਦੋ ਆਈਆਂ, ਉਹ ਬਾਜ਼ ਨਾਲ ਕਾਜ਼ੀ ਦੇ ਬਾਜ਼ ਨਾਲ ਲੜੀਆਂ। ਇੱਕ ਕਿਲੋਮੀਟਰ ਆਕਾਸ਼ ਦੀ ਹਵਾ ਵਿੱਚ ਉਹ ਚਿੜੀਆਂ ਦੇ ਬਾਜ਼ ਲੜਦੇ ਰਹੇ। ਫਿਰ ਲੜਦੇ ਲੜਦੇ ਚਿੜੀਆਂ ਨੇ ਬਾਜ਼ ਦੀ ਸੁੱਧ ਭਲਾ ਦਿੱਤੀ, ਬੋਟੀ ਬੋਟੀ ਕਰ ਦਿੱਤੀ, ਕਰਕੇ ਥੱਲੇ ਸੁੱਟ ਦਿੱਤਾ। ਬਾਜ਼ ਜ਼ਖਮੀ ਹੋ ਗਏ ਜਦੋਂ ਡਿੱਗ ਪਿਆ ਥੱਲੇ, ਅਤੇ ਕਾਜ਼ੀ ਜਿਹੜਾ ਵਿੰਦਾ ਰਹਿ ਗਿਆ। ਗੁਰੂ ਜੀ ਦੀ ਕਾਲਾ ਸ਼ਕਤੀ, ਸਤਿਗੁਰੂ ਜੀ ਉਸ ਵਕਤ ਖੂਹ ਦੇ ਉੱਥੇ ਨਾਲ ਖੂਹ ਸੀ, ਅਤੇ ਉੱਥੇ ਗੁਰੂ ਜੀ ਨੇ ਖੜ ਕੇ ਫਿਰ ਇਹ ਬਚਨ ਉਚਾਰੇ ਕਿ ਸਵਾ ਲਾਖ ਸੇ ਏਕ ਲੜਾਊਂ, ਗਿੱਦੜੋਂ ਸੇ ਮੈਂ ਸ਼ੇਰ ਬਣਾਊਂ, ਚਿੜੀਓਂ ਸੇ ਮੈਂ ਬਾਜ ਤੜਾਊਂ, ਤਵੇ ਗੋਬਿੰਦ ਸਿੰਘ ਨਾਮ ਕਹਾਊਂ। ਉਹ ਜਿਹੜੇ ਬਚਨ ਕੀਤੇ ਮਹਾਰਾਜ ਜੀ ਨੇ ਉਹ ਪੂਰੇ ਕੀਤੇ, ਚਿੜੀਆਂ ਤੋਂ ਕਾਜ਼ੀ ਦੇ ਬਾਜ਼ ਨੂੰ ਤੜਾਇਆ। ਇਹ ਗੁਰੂ ਜੀ ਨੇ ਜਿਹੜੇ ਬਚਨ ਕੀਤੇ ਫਿਰ ਪੂਰੇ ਵੀ ਕੀਤੇ। ਗਿੱਦੜਾਂ ਵਰਗੇ ਜਿਹੜੇ ਸਾਡੇ ਵਰਗੇ ਸੀ, ਜਿਨ੍ਹਾਂ 'ਚ ਕੋਈ ਹਿੰਮਤ ਨਹੀਂ ਸੀ, ਉਹਨਾਂ ਨੂੰ ਗੁਰੂ ਜੀ ਖੰਡੇ ਬਾਟੇ ਦਾ ਅੰਮ੍ਰਿਤ ਦੇ ਕੇ ਅੰਮ੍ਰਿਤ ਛਕਾ ਕੇ ਅਤੇ ਸ਼ੇਰਾਂ ਵਾਂਗ ਬਣਾਇਆ, ਨਾਮ ਹੀ ਸਿੰਘ ਲਾ ਦਿੱਤਾ। ਸਿੰਘ ਨਾਮ ਸ਼ੇਰ ਦਾ ਹੈ ਅਤੇ ਰਾਜੇ ਦਾ ਹੈ, ਸਭ ਨੂੰ ਰਾਜੇ ਨੇ ਸ਼ੇਰ ਬਣਾ ਦਿੱਤਾ ਮਹਾਰਾਜ ਜੀ ਨੇ। ਹੁਣ ਉਹੀ ਇੱਥੇ ਗੱਲ ਕਵੀ ਜੀ ਆਪਣੇ ਵੱਲੋਂ ਵੀ ਕਹਿ ਰਹੇ ਹੈ, ਇਸੇ ਤਰ੍ਹਾਂ ਤੁਰਕ ਵੀ ਕਹਿੰਦੇ ਆ ਕਿ ਇਹਨਾਂ ਦੀ ਗੁਰੂ ਧਾਨੀ ਹੈ, ਜਿਨ੍ਹਾਂ ਨੇ ਚਿੜੀਆਂ ਵਰਗੇ ਸਿੰਘ ਸਨ, ਅਸੀਂ ਜਿਹੜੇ ਉਹ ਬਾਜਾਂ ਵਰਗੇ, ਅਤੇ ਸਾਨੂੰ ਜਿਹੜਾ ਤੜਾ ਦਿੱਤਾ ਹੈ। ਗੁਰੂ ਇਹਨਾਂ ਦੇ ਧੰਨ ਹੈ ਜਿਨ੍ਹਾਂ ਨੇ ਆ ਸਿਆਂ ਤੋਂ, ਇਹ ਸਿੱਖ ਕੀ ਹੈ ਸਿਆਂ ਵਾਂਗ, ਅਸੀਂ ਸ਼ੇਰਾਂ ਵਾਂਗ ਬਣੇ ਫਿਰਦੇ ਸੀ, ਸਭ ਨੂੰ ਮਰਵਾ ਦਿੱਤਾ।
ਮੁਗਲਨ ਸਮਝੇ ਸਿੰਘ ਅਤ ਸੂਰ,
ਹੁਣ ਮੁਗਲ ਇਹ ਗੱਲ ਨੂੰ ਸਮਝ ਗਏ ਹੈ ਕਿ ਗੁਰੂ ਕੇ ਸਿੰਘ ਜਿਹੜੇ ਹੈ ਉਹ ਅਤ ਦੇ ਸੂਰਮੇ ਹਨ। ਉਹੀ ਮੁਗਲ ਜਿਹੜੇ ਕਹਿੰਦੇ ਸੀ ਵੀ ਸਿੰਘ ਕੀ ਹੈ, ਇਹ ਤਾਂ ਅਸੀਂ ਛੱਡਣੇ ਨਹੀਂ ਹੈ। ਭਾਈ ਮਨੀ ਸਿੰਘ ਜੀ ਦੇ ਬੰਦ ਬੰਦ ਕੱਟੇ, ਭਾਈ ਤਾਰੂ ਸਿੰਘ ਦਾ ਖੋਪੜ ਲਾਇਆ, ਚਾਰ ਸਾਹਿਬਜ਼ਾਦੇ ਸ਼ਹੀਦ ਕੀਤੇ, ਦੋਵਾਂ ਨੂੰ ਨੀਹਾਂ 'ਚ ਚਿਣਿਆ, ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਬੋਟੀ ਬੋਟੀ ਜਮੂਰਾਂ ਨਾਲ ਪੁੱਟੀ, ਕਈ ਤਰ੍ਹਾਂ ਦੇ ਕਿੰਨੇ ਸਿੰਘਾਂ ਨੂੰ ਮੂੰਗਲੀਆਂ ਮਾਰ ਕੇ, ਫਿਰ ਗੱਡ ਕੇ ਕੁੱਤਿਆਂ ਕੋਲ ਤੜਵਾ ਕੇ ਤਾਂ ਸ਼ਹੀਦ ਕੀਤਾ, ਕਤਾਰਾਂ ਦੀ ਕਤਾਰਾਂ ਲਾ ਕੇ ਕਤਲ ਕੀਤੇ, ਅਤੇ ਕਹਿੰਦੇ ਵੀ ਖਾਲਸਾ ਰਹਿਣ ਨਹੀਂ ਦੇਣਾ ਹੈ। ਅੱਜ ਉਹ ਮੁਗਲਾਂ ਨੂੰ ਜਿਹੜੀ ਸਮਝ ਆਈ ਹੈ, ਜਿਹੜੇ ਮੁਗਲ ਗੁਰੂ ਅਰਜਨ ਦੇਵ ਮਹਾਰਾਜ ਸਮੇਂ ਤੋਂ ਵੈਰੀ ਬਣੇ ਪਏ ਸੀ, ਹੁਣ ਉਹ ਆਪਣੇ ਮੁੱਖੋਂ ਹੀ ਕਹਿ ਰਹੇ ਹੈ ਵੀ ਗੁਰੂ ਕੇ ਜਿਹੜੇ ਸਿੰਘ ਹੈ ਇਹਦੇ ਅੱਤ ਦੇ ਸੂਰਮੇ ਹਨ।
ਪਠਾਨ ਮਾਰ ਕੀਓ ਸਿੰਘਨ ਦੂਰ,
ਵੀ ਜਿਨ੍ਹਾਂ ਨੇ ਆਪ ਗਿਲਜੇ ਪਠਾਨ ਹੰਕਾਰੀ, ਇੰਨੇ ਵੱਡੇ ਵੱਡੇ ਇੱਕ ਇੱਕ ਦੁੰਬਾ ਖਾਣ ਵਾਲੇ, ਤੀਹ ਤੀਹ ਮਣ, ਵੀਹ ਵੀਹ ਮਣ ਚੁੱਕਣ ਵਾਲੇ, ਦੋ ਘੋੜਿਆਂ ਦੀ ਸਵਾਰੀ ਕਰਨ ਵਾਲੇ, ਸੱਤ ਸੱਤ ਸਵਾ ਸਵਾ ਸੱਤ ਫੁੱਟ ਲੰਮੇ ਜਵਾਨ, ਡੀਲ ਡੌਲ ਸਡੋਲ, ਵੀ ਇਹਨਾਂ ਪਠਾਣਾਂ ਨੂੰ ਜਿਹੜਾ ਹੈ ਮਾਰ ਕੇ ਕੱਢਿਆ ਹੈ, ਇਸੇ ਤਰ੍ਹਾਂ ਸਾਨੂੰ ਮੁਗਲਾਂ ਨੂੰ ਅਤੇ ਪਠਾਣਾਂ ਦਾ ਜਿਹੜਾ ਹੰਕਾਰ ਦੂਰ ਕੀਤਾ ਅਤੇ ਸਾਨੂੰ ਕੱਢਿਆ ਹੈ।
ਮੁਗਲਾਂ ਨੇ
ਇਹਨਾਂ ਨੇ ਗੁਰੂ ਕੇ ਸਿੰਘਾਂ ਨੇ ਆ ਸਾਡੇ ਮੁਗਲਾਂ ਦੀ ਮਦਦ ਕੀਤੀ ਹੈ, ਇਸ ਕਰਕੇ ਇਹਦੇ ਭਾਈ ਆਪੋ ਵਿੱਚ ਗੱਲਾਂ ਕਰਦੇ ਮੁਗਲ ਸਰਦਾਰ, ਇਹਦੇ ਅਸੀਂ ਦੇ ਭਾਈ ਇਹਨਾਂ ਦੇ ਭਰਾ ਹਾਂ, ਇਹ ਸਾਡੇ ਭਰਾ ਭਾਵ ਇਹ ਵੱਡੇ ਭਰਾ ਹੈ ਖਾਲਸਾ, ਅਸੀਂ ਛੋਟੇ ਭਰਾਵਾਂ ਵਾਂਗ ਹਾਂ।
ਮਰਹੱਟਨ ਕੋ ਕੂਰ ਸਿੰਘਨ ਦਿਖਾਵੇ,
ਜਿਹੜੇ ਮਰਹੱਟੇ ਹੈ ਇਹ ਕੀ ਕਰਦੇ, ਤੁਰਕਾਂ ਨੂੰ ਘੂਰ ਕੱਪ ਕਰਦੇ ਹੈ, ਤੁਰਕਾਂ ਵੱਲ ਵੀ ਟਿੱਡੀ ਅੱਖਰਾਂ ਵੇਂਦੀ ਵੀ ਖਾਲਸੇ ਦਾ ਜਲ ਹੀ ਪੱਖ ਕਰਦੇ ਹੈ। ਉਹ ਫਿਰ ਤੁਰਕ ਕੀ ਕਰਦੇ ਹੈ, ਉਹ ਘੂਰ ਕੱਪ ਸਿੰਘਾਂ ਦੀ ਦਿਖਾਉਂਦੇ ਮਰਾਠੀਆਂ ਨੂੰ ਕਿ ਜਾਣਦੇ ਹੋ ਖਾਲਸੇ ਨੂੰ ਤੁਸੀਂ, ਨਹੀਂ ਤਾਂ ਵੇਖ ਲਓ ਤੁਹਾਡੇ ਉਹਨਾਂ ਨਾਲ ਭੇਟ ਕਰਾ ਦਿਆਂਗੇ। ਮਰਹੱਟਿਆਂ ਤੋਂ ਡਰਦੇ ਆ ਤੁਰਕ, ਕਿਉਂਕਿ ਉਹਨਾਂ ਨੂੰ ਸੱਦਦੇ ਆ ਗਾਜੀ ਜੀ ਨੂੰ ਹੋਣੀ ਮਦਦ ਵਾਸਤੇ, ਅਤੇ ਜਦੋਂ ਮਰਹੱਟੇ ਅੱਖਾਂ ਕੱਢਦੇ ਤੁਰਕਾਂ ਵੱਲ, ਤੁਰਕ ਜਿਹੜੇ ਆ ਸਿੰਘਾਂ ਦੀ ਘੂਰ ਕੱਪ ਦਿਖਾਉਂਦੇ ਹੈ।
ਸਿੰਘਨ ਓਹਲੇ ਸੋ ਲੁਕ ਜਾਵੇ,
ਤੁਰਕ ਲੁਕ ਜਾਂਦੇ ਮਰਹੱਟਿਆਂ ਤੋਂ ਪਿੱਛੇ ਹੱਟ ਗਏ, ਅਤੇ ਜਦੋਂ ਉਹ ਸਿੰਘਾਂ ਨੂੰ ਅੱਗੇ ਕਰਦੇ ਆ ਅਤੇ ਸਿੰਘਾਂ ਨੂੰ ਵੇਖ ਕੇ ਜਿਹੜੇ ਮਰਹੱਟੇ ਆ ਉਹ ਲੁਕ ਜਾਂਦੇ, ਛਿਪ ਜਾਂਦੇ ਹੈ।
ਦੋਹਰਾ ਦੀਨਾ ਬੇਗ ਕੋ ਘੇਰ ਕੇ।
ਇੱਧਰੋਂ ਜਿਹੜਾ ਦੀਨਾ ਬੇਗ ਸੀ ਜਲੰਧਰ ਦਾ ਸੂਬੇਦਾਰ, ਇਹਦੇ ਕੋਲ ਸੱਤ ਧਾਰਾਂ ਹੋਰਾ ਦੁਆਬੇ ਦਾ ਇਲਾਕਾ ਸਾਰਾ ਹੀ। ਇੱਕ ਦਿਨ ਇੱਕ ਸਮੇਂ ਮਰਾਠੀਆਂ ਨੇ ਕੀ ਕੀਤਾ, ਦਾ ਘਾ ਨਾਲ ਦੀਨਾ ਬੇਗ ਨੂੰ
ਮਰਹੱਟਾ ਲੀਨੋ ਕੂਟ,
ਇਹਨੂੰ ਘੇਰ ਕਰਕੇ ਦੀਨਾ ਬੇਗ ਸੂਬੇਦਾਰ ਨੂੰ ਜਿੱਥੇ ਕਿਤੇ ਨੇ ਡੇਰਾ ਆਪਣਾ ਕੀਤਾ ਹੋਇਆ ਸੀ, ਅਤੇ ਉਹ ਮਰਾਠੀਆਂ ਨੇ ਮਿਲ ਜੁਲ ਕੇ ਇਹਨੂੰ ਘੁੱਟ ਲਿਆ, ਦੱਬ ਲਿਆ, ਲੁੱਟ ਲਿਆ।
ਉਤੋਂ ਪਟੇਲ ਜੋ ਸਾਹਿਬਾ,
ਜੋ ਪਟੇਲ ਸਾਹਿਬ ਹੈ ਸੀ ਮਰਾਠੀਆਂ ਵਿੱਚੋਂ,
ਲਿਓ ਡੇਰੋ ਉਨ ਲੂਟ,
ਉਹਨੇ ਇਹਦਾ ਸਾਰੇ ਦਾ ਸਾਰਾ ਜਿਹੜਾ ਡੇਰਾ ਦੀਨਾ ਬੇਗ ਦਾ ਇਸ ਤਰ੍ਹਾਂ ਲੁੱਟ ਲਿਆ।
ਦੋਹਰਾ ਅਠਾਰਾਂ ਸੈ ਉਹ ਪੰਦਰਵਾਂ,
ਇਸ ਤਰ੍ਹਾਂ 1800 ਜਿਹੜਾ ਹੈ 15 ਬਿਕਰਮੀ ਸੰਮਤ, ਸੰਨ ਜਿਹੜੀ ਹੈ 1758
ਬਿਕਰਮ ਰਾਏ ਕੋ ਸਾਲ,
1815 ਜਿਹੜੀ ਬਿਕਰਮੀ ਸੰਮਤ ਸਾਲ ਹੈ, ਜਿਹੜੀ 57 ਸਾਲ ਈਸਵੀ ਸੰਨ ਤੋਂ ਅੱਗੇ ਚੱਲਦੀ ਹੈ, ਸੰਨ ਬਣਦੀ ਹੈ 1758।
ਸਾਈ ਡੇਰਾ ਤੋਂ ਖਾਲਸੇ,
ਅਤੇ ਗੁਰੂ ਜੀ ਨੇ, ਗੁਰੂ ਕੇ ਖਾਲਸੇ ਨੇ ਜਿਹੜਾ ਡੇਰਾ ਕੀਤਾ ਸੀ,
ਟਿਗ ਰਾਏਪੁਰ ਗੁੱਜਰਵਾਲ,
ਇੱਧਰ ਰਾਏਪੁਰ ਗੁੱਜਰਵਾਲ ਨਾਰੰਗਵਾਲ ਇਹ ਲੁਧਿਆਣੇ ਦੇ ਪਾਸ ਹੀ ਹੈ, ਉੱਥੇ ਗੁਰੂ ਕੇ ਸਿੰਘਾਂ ਨੇ ਡੇਰਾ ਕੀਤਾ ਸੀ।
ਜੋ ਪਈ ਤੋ ਹੋਲੇ ਕੋ ਮੇਲਾ ਆਇਆ,
ਤਦੋਂ ਉੱਥੇ ਜਦੋਂ ਡੇਰਾ ਕੀਤਾ ਅਤੇ ਜਦੋਂ ਉੱਥੇ ਰਹਿੰਦਿਆਂ ਰਹਿੰਦਿਆਂ ਖਾਲਸੇ ਨੂੰ, ਕਿਉਂਕਿ 1813 ਬਿਕਰਮੀ ਸੰਮਤ ਵਿੱਚ ਖਾਲਸੇ ਨੇ ਜਲੰਧਰ ਨੂੰ ਫਤਿਹ ਕੀਤਾ, ਅਤੇ ਫਿਰ ਅੱਗੇ ਜਿਹੜਾ ਹੈ ਲਾਹੌਰ ਦੇ ਵਿੱਚ ਰੌਲਾ ਜਿਹੜਾ ਪਿਆ, ਇਹ ਵੀ 1800 ਜਿਹੜਾ ਹੈ 14 ਬਿਕਰਮੀ ਸੰਮਤ ਵਿੱਚ, 1813 ਵਿੱਚ ਜਿਹੜਾ ਹੈ ਦੁਆਬੇ ਨੂੰ ਜਲੰਧਰ ਨੂੰ ਫਤਿਹ ਕੀਤਾ, 1814 ਦੇ ਕਰੀਬ 1415 ਦੇ ਕਰੀਬ ਬਿਕਰਮੀ ਸੰਮਤ ਉਹ ਜਿਹੜਾ ਲਾਹੌਰ ਦੇ ਵਿੱਚ ਖਾਲਸੇ ਨੇ ਆਪਣਾ ਰੂਪ ਜਮਾਇਆ। ਹੁਣ ਇਹ 1815 ਬਿਕਰਮੀ ਸੰਮਤ 1758 ਦੀ ਜਿਹੜੀ ਸਾਖੀ ਹੈ ਕਿ ਖਾਲਸੇ ਨੇ ਡੇਰਾ ਕੀਤਾ ਸੀ ਆ ਗੁੱਜਰਵਾਲ ਨਾਰੰਗਵਾਲ ਰਾਏਪੁਰ ਲੁਧਿਆਣੇ ਦੇ ਜੋ ਕੋਲ ਹੈ, ਇੱਥੋਂ ਅਨੰਦਪੁਰ ਸਾਹਿਬ ਜਿਹੜਾ ਹੈ ਲਾਗੇ ਪੈਂਦਾ ਹੈ, ਕੋਈ 70-80 ਕਿਲੋਮੀਟਰ ਦੀ ਵਿਸ ਦੇ ਲਾ ਲਓ ਦੁਰਾਹੇ ਤੋਂ ਸਟੇਸ਼ਨ ਹੈ ਦੁਰਾਹਾ, ਅਤੇ ਇੱਥੇ ਜਦੋਂ ਰਹਿੰਦੇ ਖਾਲਸਾ ਸੀ ਆ ਫੱਗਣ ਚੇਤ ਦੇ ਜਿਹੜੇ ਦਿਨ ਆਏ ਸਨ ਹੋਲੇ ਮਹੱਲੇ ਦੇ, ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਆ ਗਿਆ।
ਸਿੰਘਨ ਅਨੰਦਪੁਰ ਚਯੋ ਜਾਇਆ,
ਜਦੋਂ ਹੁਣ ਹੋਲਾ ਮਹੱਲਾ ਆਇਆ, ਗੁਰੂ ਕੇ ਸਿੰਘਾਂ ਵਿੱਚ ਤਾਂ ਉਤਸ਼ਾਹ ਵੈਸੇ ਬੜਾ ਹੁੰਦਾ ਹੈ ਅਨੰਦਪੁਰ ਸਾਹਿਬ ਜਾਣ ਵਾਸਤੇ, ਅਤੇ ਹੋਲੇ ਮਹੱਲੇ ਦੇ ਗੁਰੂ ਕਾ ਖਾਲਸਾ ਤਾਂ ਕਦੇ ਨਹੀਂ ਰੁਕਦਾ, ਉਹ ਜਾਣ ਦਾ ਚਾਅ ਪੈਦਾ ਹੋਇਆ।
20,000 ਸਿੰਘ ਪਇਓ ਤਿਆਰ,
ਉਸ ਸਮੇਂ ਜਿਹੜਾ ਖਾਲਸਾ ਤਿਆਰ ਹੋਇਆ ਜਾਣ ਵਾਸਤੇ 20,000 ਮਿਸਲਾਂ ਦੇ ਸਰਦਾਰਾਂ ਸਿੰਘਾਂ ਦੀ ਗਿਣਤੀ ਹੈ ਸੀ।
ਤਾਰਾ ਸਿੰਘ ਪਇਓ ਮੋਰੇ ਵਾਰ,
ਇਹ ਸਾਰੇ ਜੱਥੇ ਦੀ ਅਗਵਾਈ ਕਰਨ ਵਾਲਾ ਉਸ ਵਕਤ ਭਾਈ ਜਥੇਦਾਰ ਤਾਰਾ ਸਿੰਘ ਡੱਲੇ ਵਾਲੀ ਮਿਸਲ ਦਾ ਮੁਖੀ ਹੈ ਸੀ।
ਸੰਦੀਕ ਬੇਗ ਤੋਂ ਸਰਹੰਦ ਮਾਹੇ,
ਉਸ ਵਕਤ ਸਦੀਕ ਬੇਗ ਜਿਹੜਾ ਸੀ, ਜਦੋਂ ਕੱਢ ਦਿੱਤਾ ਸਮੁੰਦ ਖਾਨ ਨੂੰ, ਅਤੇ ਸਦੀਕ ਬੇਗ ਜਿਹੜਾ ਸੂਬੇਦਾਰ ਬਣ ਕੇ ਬਹਿ ਗਿਆ ਸਰਹੰਦ ਦਾ, ਅਤੇ ਇਹ ਸਰਹੰਦ ਦੇ ਵਿੱਚ ਹੈ ਸੀ।
ਟਕੈ ਸਿੰਘਨ ਦਿਓ ਦੇਣ ਭੁਲਾਏ,
ਸਿੰਘਾਂ ਨੂੰ ਟਕੇ ਦੇਣੇ ਭੁਲਾਲੇ, ਕਿਉਂਕਿ ਗੱਲ ਹੋਈ ਸੀ ਵਿਆਹ ਦੀਨਾ ਬੇਗ ਦੀ ਵੀ ਕਿ ਤੁਹਾਨੂੰ ਆ 1,00,000 ਰੁਪਈਆ ਜਿਹੜਾ ਅਸੀਂ ਭਰਿਆ ਕਰਾਂਗੇ ਸਾਲ ਬਾਅਦ, ਉਹ ਜਿਹੜਾ ਪੈਸੇ ਦੇਣੇ ਕੀਤੇ ਹੋਏ ਸੀ ਸਿੰਘਾਂ ਨਾਲ, ਉਹ ਦੇਣੇ ਭੁਲਾਲੇ ਸਦੀਕ ਬੇਗ ਨੇ।
ਖਾਲੀ ਵਕੀਲ ਆਏ ਖਾਲਸੇ ਪਾਹੇ,
ਖਾਲਸੇ ਨੇ ਗੁੱਜਰਵਾਲ ਰਾਏਪੁਰ ਨਾਰੰਗਵਾਲ ਇੱਥੇ ਜਿਹੜਾ ਪੜਾਅ ਕੀਤਾ ਹੋਇਆ ਸੀ ਸਿੰਘਾਂ ਨੇ, ਉੱਥੋਂ ਆਪਣੇ ਕੁਝ ਸਿੰਘ ਵਕੀਲ ਭੇਜੇ, ਪਾਵ ਜਿਹੜੇ ਕੋਈ ਘੋੜਸਵਾਰ ਭੇਜੇ ਸਦੀਕ ਬੇਗ ਪਾਸ, ਵੀ ਜਿਹੜਾ ਤੂੰ ਮਾਮਲਾ ਤੇਰੇ ਨਾਲ ਗੱਲ ਹੋਈ ਹੈ ਤੂੰ ਭਰ, ਹੋਲਾ ਮਹੱਲਾ ਆਇਆ ਅਤੇ ਗੁਰੂ ਕੇ ਖਾਲਸੇ ਨੇ ਉੱਥੇ ਹੁਣ ਖਰਚ ਵਰਚ ਚਾਹੀਦਾ ਹੈ, ਰਸਤਾਂ ਬਸਤਾਂ ਸ਼ਰਦਾਈਆਂ ਖੁਦ ਲੰਗਰ ਲਾਉਣੇ ਆ, ਰਸਤਾਂ ਬਸਤਾਂ ਚਾਹੀਦੀਆਂ ਹੈ। ਜਦੋਂ ਭੇਜਿਆ ਸਦੀਕ ਬੇਗ ਨੇ ਪੂਰਾ ਜਵਾਬ ਦੇ ਦਿੱਤਾ ਅੱਗੋਂ, ਕਹਿੰਦਾ ਮੇਰੇ ਕੋਲ ਕੋਈ ਟਕਾ ਨਹੀਂ, ਕੁਝ ਨਹੀਂ ਮੈਂ ਤੁਹਾਨੂੰ ਦੇਣਾ ਹੈ। ਇਹਨੇ ਆਪਣੀ ਜਿਹੜਾ ਹੈ ਗਦਾਰੀ ਕੀਤੀ ਅਤੇ ਵਕੀਲ ਜਿਹੜੇ ਉਹ ਖਾਲੀ ਹਾਥੀ ਗੁਰੂ ਕੇ ਸਿੰਘਾਂ ਪਾਸ ਵਾਪਸ ਆ ਗਏ।
ਸੋ ਗੱਲ ਥੀ ਦਿਲ ਸਿੰਘਨ ਮਾਹੇ,
ਗੁਰੂ ਕੇ ਸਿੰਘਾਂ ਦੇ ਵਿੱਚ ਦਿਲ ਵਿੱਚ ਉਹ ਬੜੀ ਗੱਲ ਖਾਂਦੀ ਸੀ ਵੀ ਵਾਅਦਾ ਕਰਕੇ ਤੇ ਤੁਰਕ ਜਿਹੜਾ ਮੁਕਰ ਗਿਆ ਹੈ।
ਦੋਹਰਾ ਸਿੰਘ ਅਨੰਦਪੁਰ ਜਾਤ ਤੇ,
ਸਿੰਘ ਜਿਹੜੇ ਸੀ ਇਹਨਾਂ ਤਿਆਰੀ ਕੀਤੀ ਸੀ ਵੀ ਅਨੰਦਪੁਰ ਸਾਹਿਬ ਜਾਣਾ ਸੀ ਤੇ ਅਨੰਦਪੁਰ ਹੀ ਜਾ ਰਹੇ ਸੀ।
ਸਿਰਹੰਦੇ ਕਹਿ ਟਿਗ ਰਾਹੋ,
ਹੁਣ ਅਨੰਦਪੁਰ ਸਾਹਿਬ ਜਾਣਾ ਸੀ, ਭਾਵੇਂ ਪਿੱਛੋਂ ਹੋਰ ਰਸਤੇ ਚੱਲ ਜਾਂਦੇ। ਗੁਰੂ ਕੇ ਸਿੰਘਾਂ ਨੇ ਉਹ ਟੱਗੇ ਦੀ ਜਿਹੜੀ ਗੱਲ ਮਾਮਲੇ ਦੀ ਗੱਲ ਸੀ ਉਹ ਮਨ ਵਿੱਚ ਰੱਖੀ ਹੋਈ ਸੀ ਅਤੇ ਕੀ ਕੀਤਾ, ਆਪਣਾ ਜਿਹੜਾ ਰੋਖ ਹੈ ਉਹ ਸਰਹੰਦ ਦੇ ਕੋਲ ਕਰ ਲਿਆ, ਵੀ ਸਰਹੰਦ ਵੱਲ ਆਪਣਾ ਜਿਹੜਾ ਹੈ ਘੋੜਿਆਂ ਨੂੰ ਮੋੜ ਲਿਆ।
ਕਹੀ ਸਦੀਕੇ ਕੀ ਚਿੜੀ, ਕਹੀ ਸਦੀਕੇ ਕੀ ਚੜੀ।
ਇੱਧਰੋਂ ਜਿਹੜਾ ਸਦੀਕਾ ਸੀ ਸਦੀਕ ਬੇਗ, ਇਹਦੀ ਕਹੀ ਚੜੀ। ਕਹੀ ਮਤਲਬ ਹੁੰਦਾ ਫੌਜ, ਕਹੀ ਕਿਹਨੂੰ ਕਹੀਦਾ ਹੈ ਵੀ ਜਦੋਂ ਫਸਲਾਂ ਦੇਣ ਆਉਂਦੇ ਨਾ ਕੱਟ ਵੱਢ ਦੇ, ਜਿਵੇਂ ਕਣਕ ਹੁੰਦੀ ਹੈ ਜਾਂ ਹੋਰ ਕੋਈ ਫਸਲ, ਅਤੇ ਹੁਣ ਤਾਂ ਜਦੋਂ ਲੰਬੜਦਾਰ ਬਣ ਗਏ ਸੀ ਅਤੇ ਪਹਿਲਾਂ ਕੀ ਹੁੰਦਾ ਸੀ ਵੀ ਮਾਮਲਾ ਕਰਾਉਣ ਇਸ ਤਰ੍ਹਾਂ ਹਾਕਮਾਂ ਸੂਬੇਦਾਰਾਂ ਦੇ ਫੌਜ ਜਾਇਆ ਕਰਦੀ, ਨਾਲ ਪਟਵਾਰੀ ਲੈ ਕੇ ਉਹ ਜ਼ਮੀਨ ਦੀ ਮਿੰਨਤੀ ਕਰ ਲੈਣੀ, ਜਿੰਨੀ ਜ਼ਮੀਨ ਹੋਣੀ ਉਹਦੇ ਹਿਸਾਬ ਨਾਲ ਉਹ ਆਪਣਾ ਹਿੱਸਾ ਆਪਣੇ ਆਪ ਹੀ ਕੱਢ ਲੈਣਾ, ਮਾਮਲਾ ਲੈ ਲੈਣਾ। ਗੁਰੂ ਕੇ ਸਿੰਘਾਂ ਨੇ ਜਿਹੜਾ ਸਦੀਕ ਬੇਗ ਦੀ ਜਿਹੜੀ ਕਹੀ ਕਹੀਏ ਫੌਜ, ਉਹ ਮਾਮਲਾ ਗਰਾਉਣ ਵਾਸਤੇ ਗਈ ਹੋਈ ਸੀ, ਪਿੰਡਾਂ ਵਿੱਚ ਗਰਾ ਰਹੀ ਸੀ, ਉਹ ਚੜੀ ਹੋਈ ਵੇਖੀ।
ਸਿੰਘਨ ਗਰਦ ਦਿਖਾਹੇ,
ਸਿੰਘਾਂ ਨੇ ਚਾਰ ਸਵੇਰੇ ਵੇਖਿਆ ਵੀ ਆਹ ਮਾਮਲੇ ਦੇਣ ਆਏ ਹੈ, ਸਾਨੂੰ ਤਾਂ ਕੋਈ ਦਿੱਤਾ ਨਹੀਂ ਹੈ, ਅਤੇ ਇਹ ਜਿਹੜੇ ਲੱਖਾਂ ਰੁਪਈਏ ਗਰਾ ਰਹੇ ਹਨ।
ਸਿੰਘਨ ਮੋੜਾ ਉਸੀ ਵੱਲ ਲਾਇਆ,
ਸਿੰਘਾਂ ਨੇ ਕੀ ਕੀਤਾ, ਉਹ ਜਿੱਧਰ ਸਦੀਕ ਬੇਗ ਦੀ ਕਹੀ ਕਹੀਏ ਫੌਜ ਉਹ ਮਾਮਲੇ ਕਰਾ ਰਹੇ ਸੀ ਨਾ ਪਟਵਾਰੀ ਲੋਕ ਨਾਲ ਮਿਲ ਕੇ, ਉੱਧਰ ਵੱਲ ਹੀ ਆਪਣੇ ਘੋੜਿਆਂ ਦਾ ਮੂੰਹ ਕਰ ਦਿੱਤਾ।
ਕਹੀ ਵਾਰ ਨੇ ਵੀ ਦਲ ਦੇਖ ਪਾਇਆ,
ਉਹ ਕਹੀ ਵਾਰ ਜਿਹੜੇ ਫੌਜ ਸੀ ਮਾਮਲਾ ਕਰਾਉਣ ਵਾਲੇ ਸਦੀਕ ਬੇਗ ਦੇ ਬੰਦੇ, ਉਹਨਾਂ ਨੇ ਵੀ ਵੇਖ ਲਿਆ ਵੀ ਗੁਰੂ ਕਾ ਖਾਲਸਾ ਜਿਹੜਾ ਦਲ ਹੈ ਬੁੱਢਾ ਦਲ ਤਰਨਾ ਦਲ, ਉਹਨਾਂ ਨੇ ਆਪਣੇ ਅੱਖੀ ਆਉਂਦਾ ਹੋਇਆ ਉਹਨਾਂ ਵੱਲ ਹੀ ਵੇਖ ਲਿਆ।
ਪਿੱਛੇ ਮੂੰਹ ਫਿਰਾਇਆ,
ਜਦੋਂ ਵੇਖਿਆ ਵੀ ਇਹ ਤਾਂ ਸਾਡੇ ਵੱਲ ਹੀ ਲੱਗਦਾ ਆ ਰਹੇ ਆ, ਇਹਦੇ ਸਾਰੇ ਜੰਗੀ ਯੋਧੇ ਆ, ਅਤੇ ਇਹਨਾਂ ਕਿਤੇ ਇਹਨਾਂ ਸਾਨੂੰ ਮਾਰ ਕਰਕੇ ਤੇ ਆ ਖੋ ਲੈਂਦੇ ਹੁਣ। ਇਹਨਾਂ ਨੇ ਆਪਣਾ ਮੂੰਹ ਖਾਲਸੇ ਵੱਲੋਂ ਮੁੜ ਕੇ ਤੇ ਭੱਜਣ ਦੀ ਕਰ ਲੱਗੇ ਹੈ।
ਉਨਕੋ ਸਮੇਂ ਉਹੀ ਬਣ ਆਇਆ,
ਇਹਨਾਂ ਨੇ ਪਿੱਛੇ ਵੱਲ ਮੂੰਹ ਕੀਤਾ ਹੈ ਤੇ ਉਹਨਾਂ ਨੂੰ ਇਹ ਸਮਾਂ ਬਣ ਆਇਆ।
ਫਿਰ ਉਹ ਜਾਤ ਸਿੰਘਨ ਲਖ ਲਿਓ,
ਜਦੋਂ ਸਾਧ ਸੰਗਤ ਜੀ ਇਹਨਾਂ ਨੂੰ ਸਮਾਂ ਬਣ ਆਇਆ ਵੀ ਇੱਥੋਂ ਨਿਕਲੀਏ ਤੇ ਸਿੰਘਨ ਲਖ ਲਿਓ, ਸਿੰਘਾਂ ਨੇ ਜਾਣ ਲਿਆ ਵੀ ਇਹਨਾਂ ਨੇ ਆਪਣਾ ਮੂੰਹ ਜਿਹੜਾ ਹੈ ਪਰੇ ਵੱਲ ਫੇਰ ਲਿਆ ਹੈ, ਨੱਠਣ ਲੱਗੇ ਹਨ।
ਅਕਾਲੀ ਹੱਲਾ ਖਾਲਸੇ ਭਇਓ,
ਮੁੜੇ ਜਾਂਦੇ ਜੋ ਸਿੰਘਾਂ ਨੇ ਵੇਖ ਲਿਆ ਗੁਰੂ ਕੇ ਸਿੰਘਾਂ ਨੇ, ਜੋ ਗੁਰੂ ਦੀ ਅਕਾਲੀ ਫੌਜ ਹੈ ਖਾਲਸਾ ਅਕਾਲ ਪੁਰਖੀ ਫੌਜ, ਅਕਾਲੀ ਜਿਹੜਾ ਹੱਲਾ ਹੈ ਉਹ ਬੋਲ ਦਿੱਤਾ।
ਲੂਟ ਕੂਟ ਸਿੰਘ ਅੱਗੇ ਸਿਧਾਰੇ,
ਸਿੰਘਾਂ ਨੇ ਕੀ ਕੀਤਾ, ਉਹ ਕਈ ਵਾਰ ਜਿਹੜੇ ਫੌਜ ਸੀ ਨਾ ਜਿਹੜੇ ਆ ਮਾਮਲਾ ਗਰਾਉਣ ਵਾਲੇ, ਉਹਨਾਂ ਨੂੰ ਲੁੱਟ ਲਿਆ ਹੈ, ਨਾਲੇ ਲੁੱਟਿਆ ਜਿਹੜਾ ਕੋਈ ਅੱਗੇ ਅੜਿਆ ਹੈ ਉਹਨੂੰ ਕੁੱਟਿਆ ਹੈ, ਲੁੱਟ ਕੁੱਟ ਕੇ ਤੇ ਸਿੰਘ ਅਨੰਦਪੁਰ ਸਾਹਿਬ ਦੇ ਰਾਹੇ ਪੈ ਗਏ।
ਹੋਲਾ ਖੇਡਿਓ ਜਾਏ ਅਨੰਦਪੁਰ ਦੁਆਰੇ,
ਤੇ ਹੁਣ ਪੈਸਾ ਖੁੱਲ੍ਹਾ ਹੋ ਗਿਆ ਸੀ ਅਤੇ ਜਾ ਕਰਕੇ ਗੁਰੂ ਕੇ ਖਾਲਸੇ ਨੇ ਅਨੰਦਪੁਰ ਸਾਹਿਬ ਦਾ ਜਿਹੜਾ ਹੋਲਾ ਮਹੱਲਾ ਅਨੰਦਪੁਰ ਸਾਹਿਬ ਦਾ ਉਹ ਜਾ ਕੇ ਖੇਡਿਆ ਮਨਾਇਆ।
ਦੋਹਰਾ ਸੁਣੀ ਸਦੀਕੇ ਬੇਗ,
ਜਦੋਂ ਸਦੀਕ ਬੇਗ ਨੇ ਗੱਲ ਸੁਣੀ ਹੈ ਵੀ ਮੇਰਾ ਲੱਖਾਂ ਰੁਪਈਏ ਜਿਹੜਾ ਮਾਮਲਾ ਗਰਾਇਆ ਹੋਇਆ ਮੇਰੀ ਫੌਜ ਨੇ ਅਤੇ ਇਹਦੇ ਸਿੰਘਾਂ ਨੇ ਲੁੱਟ ਲਿਆ ਹੈ। ਮੈਂ ਤਾਂ ਲੱਖ ਰੁਪਈਆ ਵੀ ਦੇ ਕੇ ਖੁਸ਼ ਨਹੀਂ ਹਾਂ ਅਤੇ ਇਹਨਾਂ ਦੇ ਪੂਰਾ ਹੀ ਹੱਥ ਫੇਰ ਦਿੱਤਾ ਹੈ। ਬੜੇ ਗੁੱਸੇ ਵਿੱਚ ਆਇਆ, ਅੱਖਾਂ ਦੀਆਂ ਲਾਲ ਕਰਕੇ ਅਤੇ ਆਪਣੀ ਫੌਜ ਇਹਨੇ ਤਿਆਰ ਕਰ ਲਈ ਵੀ ਤਗੜੇ ਹੋ ਜਾਓ, ਉਹਨਾਂ ਸਿੰਘਾਂ ਨੂੰ ਛੱਡਣਾ ਨਹੀਂ, ਪਿੱਛੇ ਜਾਣਾ ਹੈ। ਜਿੱਥੇ ਸਿੰਘਾਂ ਨੇ ਡੇਰਾ ਕੀਤਾ ਸੀ, ਆਹ ਸਾਈਂਵਾਲ ਅਨੰਦਪੁਰ ਸਾਹਿਬ ਦੇ ਨੇੜੇ ਤੇੜੇ ਹੀ ਹੈ, ਉੱਥੇ ਜਿੱਥੇ ਡੇਰਾ ਕੀਤਾ ਸੀ ਉਹ ਜਾ ਪਿਆ ਟੁੱਟ ਕੇ।
ਅਚਾਨਕ
ਸਾਈਂਵਾਲ ਪਿੰਡ ਵਿੱਚ ਗੁਰੂ ਕੇ ਸਿੰਘਾਂ ਨੇ ਡੇਰਾ ਕੀਤਾ ਹੋਇਆ ਸੀ, ਕੁਝ ਹੋਲੇ ਮਹੱਲਾ ਵੇਖਣ ਗਏ, ਕੋਈ ਇੱਧਰ ਉੱਧਰ ਗਏ ਸਨ। ਅਚਾਨਕ ਹੀ ਅਚਨਚੇਤ ਗੁਰੂ ਕੇ ਸਿੰਘਾਂ ਨੂੰ ਤਾਂ ਕੋਈ ਖਬਰ ਹੈ ਨਹੀਂ ਸੀ ਵੀ ਪਿੱਛੇ ਫੌਜ ਆ ਰਹੀ ਹੈ, ਇਹ ਫੌਜ ਤਿਆਰ ਕਰਕੇ ਅਤੇ ਉਹ ਡੇਰੇ ਉੱਤੇ ਜਾ ਪਿਆ। ਚਲਾਈ ਤੋਪਾਂ ਦੀਆਂ ਵੱਡੀਆਂ ਤੋਪਾਂ, ਇਸੇ ਤਰ੍ਹਾਂ ਜਬੂਰੇ ਛੋਟੀਆਂ ਤੋਪਾਂ, ਉਹਨਾਂ ਦੀ ਛਲਕ ਚਲਾਏ, ਬਰੂਦ ਜਿਹੜਾ ਖਿਲਰਵਾਂ ਬਰੂਦ ਪਾਇਆ ਅਤੇ ਚਾਰ ਸਵੇਰੇ ਛਲਕਾਂ ਚਲਾ ਦਿੱਤੀਆਂ।
ਸਿੰਘਨ ਭੂਲ ਸਭੋ ਸੁਧ ਗਈ।
ਹੁਣ ਜਦੋਂ ਪਤਾ ਨਾ ਹੋਵੇ ਬੰਦੇ ਨੂੰ ਅਤੇ ਅਚਨ ਜੇ ਦੀ ਕੋਈ ਚੀਜ਼ ਆ ਟੁੱਟ ਪਵੇ ਅਤੇ ਸੁਧ ਬੋਲ ਤਾਂ ਭੁੱਲਣੀ ਹੈ। ਗੁਰੂ ਕੇ ਸਿੱਖਾਂ ਨੂੰ ਸੁੱਧ ਬੁੱਧ ਸਾਰੇ ਭੁੱਲ ਗਏ ਵੀ ਇਹ ਵੀ ਬਣ ਗਿਆ।
ਚੰਗੀ ਫੌਜ ਸੋ ਹੋਲੇ ਗਈ।
ਜਿਹੜੀ ਚੰਗੀ ਫੌਜ ਜਾਂ ਮੁੱਖ ਪਾਠ ਬਣਦਾ ਜੰਗੀ ਫੌਜ, ਜਿਹੜੀ ਜੰਗੀ ਫੌਜ ਸੀ ਨਾ ਇਹ ਤਾਂ ਚਲੋ ਪਿੱਛੇ ਡੇਰੇ ਵਿੱਚ ਸਿੰਘ ਬੈਠੇ ਹੋਏ ਸੀ ਹੈ ਤੇ ਸਾਰੇ ਜੰਗੀ, ਪਰ ਜਿਹੜੇ ਬਹੁਤੇ ਖਾੜਕੂ ਸਨ ਉਹ ਹੋਲਾ ਖੇਡਣ ਵਾਸਤੇ ਅਨੰਦਪੁਰ ਸਾਹਿਬ ਵਿੱਚ ਦਾਖਲ ਹੋਈ ਸੀ। ਹੋਰ ਜਿਹੜੀ ਖਾਲਸੇ ਦੀ ਫੌਜ ਸੀ ਉਹਦੇ ਖਰੀਦਣ ਵਾਲੀ ਜਿਹੜੀ ਸੀ ਉਹਦੇ ਖਿੰਡੀ ਪੁੰਡੀ ਹੋਈ ਸੀ। ਜਿਹੜੇ ਹੋਰ ਸਿੰਘ ਸੀ ਨਾ ਉਹਦੇ ਖਰੀਦਣ ਵਾਸਤੇ ਰਸਤਾਂ ਬਸਤਾਂ ਇੱਧਰ ਉੱਧਰ ਖਿੰਡੇ ਪੁੰਡੇ ਹੋਏ ਸੀ। ਹੋਰ ਜਿਹੜੇ ਸੀ ਉਹ ਘੋੜਿਆਂ ਵਾਸਤੇ ਘਾਹ ਅਤੇ ਇਸੇ ਤਰ੍ਹਾਂ ਲੰਗਰਾਂ ਨੂੰ ਪਕਾਉਣ ਵਾਸਤੇ ਲੱਕੜਾਂ ਲੈਣ ਵਾਸਤੇ ਗਏ ਹੋਏ ਸੀ।
ਖਿੰਡੀ ਫੌਜ ਇਮ ਸਿੰਘਨ ਵਾਰ।
ਸਿੰਘਾਂ ਦੀ ਸਾਰੀ ਫੌਜ ਖਿੰਡੀ ਪੁੰਡੀ ਹੋਈ ਸੀ, ਇੱਧਰ ਉੱਧਰ ਗਏ ਹੋਏ ਸਨ, ਸਿੰਘ ਆਰੇ ਲੱਗੇ ਸੀ ਆਪਣੇ ਕੰਮਾਂ ਵਿੱਚ। ਇਸੇ ਸੰਬੰਧ ਕਰਕੇ ਜਦੋਂ ਹੁਣ ਡੇਰੇ ਵਿੱਚ ਪੂਰਾ ਜੱਥਾ ਹੀ ਨਹੀਂ ਹੈ ਅਤੇ ਲੜਾਈ ਕਿਹਨੇ ਕਰਨੀ ਸੀ, ਉਹ ਜਿਹੜੇ ਥੋੜ੍ਹੇ ਸਨ ਉਹ ਲੜਾਈ ਨੂੰ ਸੰਭਾਲ ਨਾ ਸਕੇ।
ਸਭ ਨੱਠ ਤੁਰੇ ਪੱਗ ਜੁੱਤੀ ਨਾ ਪਾਈ।
ਉਹ ਜਿੰਨੇ ਕੁ ਸੀ ਜਦੋਂ ਤੋਪਾਂ ਜਬੂਰਿਆਂ ਦੀ ਛਲਕ ਕੀਤੀ, ਉਹ ਬਿਨਾਂ ਜੁੱਤੀਆਂ ਤੋਂ ਫਿਰ ਸਿੰਘਾਂ ਨੂੰ ਨੱਠਣਾ ਪਿਆ, ਉਹ ਜੁੱਤੀਆਂ ਛੱਡ ਕੇ ਨੱਠ ਗਏ, ਕਿਉਂਕਿ ਇੱਧਰ ਤੋਪਾਂ ਜਬੂਰੇ ਆ ਬਿਨਾਂ ਗੱਲ ਤੋਂ ਚਲਾ ਦੇ ਪਤਾ ਵੀ ਨਾ ਲੱਗਾ, ਅਤੇ ਜਿਹੜੇ ਵਿਚਾਰੇ ਰੁੱਝੇ ਹੋਏ ਸੀ ਆਪੋ ਆਪਣੇ ਕੰਮਾਂ ਵਿੱਚ, ਜਦੋਂ ਉਹ ਹੱਲਾ ਹੋਇਆ ਤਾਂ ਜਿਹੜੇ ਨੰਗੇ ਚਰਨੀ ਸਨ ਉੱਦਾਂ ਹੀ ਨੱਠ ਪਏ। ਇਸ ਤਰ੍ਹਾਂ ਗੁਰੂ ਕੇ ਸਿੰਘ ਜਿਹੜੇ ਉਹ ਪਹਿਲਾਂ ਦੀ ਇੱਕ ਵਾਰ ਚਲੇ ਗਏ, ਫਿਰ ਵਿੱਚੋਂ ਸਰਦਾਰਾਂ ਨੇ ਹਿੰਮਤ ਕਰਕੇ ਜੋ ਮਿਸਲਾਂ ਦੇ ਸਰਦਾਰ ਸੀ ਉਹ ਅੱਗੇ ਅੜ ਗਏ। ਗੁਰੂ ਕਾ ਜਿਹੜਾ ਖਾਲਸਾ ਸੀ ਸਾਧ ਸੰਗਤ ਜੀ ਕੋਈ ਐਵੇਂ ਨਹੀਂ ਸੀ ਲੁੱਟਦਾ, ਇਹ ਸਿੰਘਾਂ ਦੀ ਮਜਬੂਰੀ ਸੀ, ਇੱਕ ਦੇ ਜੱਥੇ ਨੂੰ ਕੋਈ ਪੈਸਾ ਨਹੀਂ ਦੇ ਸਕਦਾ ਹੈ, ਜਿਹਦੇ 20,000 ਜੱਥਾ ਹੈ ਉਹਨੂੰ ਪੈਸਾ ਕਿਹਨੇ ਦੇਣਾ, ਸਰਕਾਰ ਤਾਂ ਕੋਈ ਆਪਣੀ ਹੈ ਨਹੀਂ। ਫਿਰ ਇਹ ਸਰਕਾਰ ਜਿਹੜੀ ਹੈ ਜਿਹਨਾਂ ਨੂੰ ਸਿੰਘ ਲੁੱਟਦੇ ਨਹੀਂ ਸੀ ਅਤੇ ਉਹਨਾਂ ਦਾ ਹੱਥ ਵੱਡਾ ਹੁੰਦਾ ਸੀ, ਅਤੇ ਉਹਨਾਂ ਜਦੋਂ ਲੁੱਟ ਪੈਂਦੀ ਹੈ ਤਾਂ ਉਹਨਾਂ ਦਾ ਥੋੜ੍ਹਾ ਹੱਥ ਥੱਲੇ ਹੁੰਦਾ, ਉਹਨਾਂ ਨੂੰ ਦੇਖਦਾ ਵੀ ਸਾਨੂੰ ਕੋਈ ਮਾਰਨ ਵਾਲਾ ਵੀ ਬੈਠਾ ਹੈ, ਨਹੀਂ ਤਾਂ ਇੱਦਾਂ ਦਿਮਾਗ ਵਿਗੜ ਜਾਂਦਾ ਸੀ ਉਹਨਾਂ ਦਾ ਵੀ ਸਾਨੂੰ ਹੱਥ ਪਾਉਣ ਵਾਲਾ ਕੋਈ ਨਹੀਂ, ਮਾਇਆ ਬਹੁਤੀ ਹੋ ਜਾਂਦੀ ਸੀ। ਗੁਰੂ ਸਿੰਘ ਉਹ ਮਾਇਆ ਖੋਹ ਕੇ ਅਤੇ ਗਰੀਬ ਗਊ ਨੂੰ ਦਿੰਦੇ, ਨਾਲ ਗੁਰੂ ਕੇ ਖਾਲਸੇ ਆਪ ਲੰਗਰ ਪਾਣੀ ਛਕਦੇ। ਹਾਕਮ ਲੋਕ ਜਿਹੜੇ ਸੀ ਉਹਨਾਂ ਨੂੰ ਲੁੱਟਦੇ, ਕਿਉਂਕਿ ਉਹ ਗਰੀਬਾਂ ਦਾ ਲਹੂ ਨਹਾਉਂਦੇ ਸਨ, ਧੱਕੇ ਨਾਲ ਮਾਮਲੇ ਕਰਾਉਂਦੇ ਸੀ, ਅਤੇ ਚੋਰ ਨੂੰ ਜਿਹੜਾ ਹੈ ਮਾਰ ਲੈਣਾ ਕੋਈ ਗੱਲ ਵੱਡੀ ਨਹੀਂ ਹੁੰਦੀ, ਕੋਈ ਪਾਪ ਨਹੀਂ ਹੁੰਦਾ ਹੈ, ਪਾਪੀ ਨੂੰ ਮਾਰਨ ਦੇ ਨਾਲ ਵੱਡਾ ਹੀ ਫਲ ਹੁੰਦਾ ਹੈ। ਉਹ ਪਾਪੀ ਨੂੰ ਮਾਰਨਾ ਜਿਹਨੇ ਸਾਰਾ ਪਿੰਡ ਦੁਖੀ ਕੀਤਾ ਹੋਵੇ, ਜੇ ਉਹਨੂੰ ਮਾਰਨਾ ਵੀ ਪੈ ਜਾਵੇ ਕੋਈ ਪਾਪ ਨਹੀਂ ਹੈ, ਕਿਉਂਕਿ ਉਹ ਤੋਂ ਸਾਰਾ ਪਿੰਡ ਦੁਖੀ ਹੈ, ਸਾਰਾ ਪਿੰਡ ਤਾਂ ਸੌਖਾ ਹੋ ਜਾਵੇਗਾ ਨਾ। ਇਸ ਤਰ੍ਹਾਂ ਗੁਰੂ ਕੇ ਸਿੰਘ ਜਿਹੜੀ ਸਰਕਾਰ ਤੋਂ ਆਮ ਪਰਜਾ ਦੁਖੀ ਸੀ ਉਹਨਾਂ ਨੂੰ ਸਿੰਘ ਲੁੱਟਦੇ, ਹੋਰ ਕੋਈ ਐਵੇਂ ਨਹੀਂ ਵੀ ਕਿਸੇ ਗਰੀਬ ਦੇ ਘਰ ਜਾ ਕੇ ਪੈ ਜਾਂਦੇ ਸੀ। ਇਸ ਤਰ੍ਹਾਂ ਗੁਰੂ ਕੇ ਸਿੰਘਾਂ ਦੇ ਉੱਤੇ ਹਮਲਾ ਹੋਇਆ ਸਾਈਂਵਾਲ ਪਿੰਡ ਦੇ ਵਿੱਚ ਅਨੰਦਪੁਰ ਸਾਹਿਬ। ਅਤੇ ਗੁਰੂ ਕੇ ਸਿੰਘਾਂ ਨੇ ਫਿਰ ਜਿਵੇਂ ਅੜ ਕੇ ਉਹ ਜਿਹੜਾ ਹੈ ਸਦੀਕ ਬੇਗ ਨੂੰ ਹਰਾਇਆ। ਉਹ ਪ੍ਰਸੰਗ ਆਪ ਜੀ ਆਉਣ ਵਾਲੇ ਦੀਵਾਨਾਂ ਸਰਵਣ ਕਰਨਾ। ਹੁਣ ਸਮੇਂ ਦੇ ਲਿਹਾਜ਼ ਨਾਲ ਇੱਥੇ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਦੀ ਸੰਗਤ ਬਖਸ਼ਣਾਰੇ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ।
ਕੋ ਕਾਸ ਕੋਲ ਕਰੀ ਕਾਰ, ਖਿੰਡੀ ਹੋਜ ਇਮ ਸਿੰਘਨ ਵਾਰ, ਸਕਿਓ ਨਾ ਕੋ ਸੰਭਾਲ ਲੜਾਈ, ਸਭ ਨੱਠ ਤੁਰੇ ਪੱਗ ਜੁੱਤੀ ਨਾ ਪਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ, ਹੇ ਪਾਰ ਬ੍ਰਹਮ, ਅਵਿਨਾਸ਼ੀ ਅਗਨਾਸ਼, ਹੇ ਪੂਰਨ, ਹੇ ਸਰਬ ਮੈਂ, ਦੁਖ ਭੰਜਨ ਗੁਣਦਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ, ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਵੀ ਹੋਵਣ ਹਾਰ, ਹੇ ਸੰਤ ਹੈ ਕੈ ਸਦਾ ਸੰਗ, ਨਿਤਾਰਾ ਆਧਾਰ, ਹੇ ਠਾਕੁਰ ਹੋ ਦਾਸ ਰੂਪ ਮੈਂ, ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ, ਰਾਖੋ ਹੀ ਹੈ ਬਰੋਏ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸਰਦਾ ਕਰ ਸਿੰਘ ਦੇ ਗੁਰਪਾਰ ਉਤਾਰਨ ਹਾਰ, ਕਥਾ ਨਿਤਾ ਪ੍ਰਤ ਹੋਤ ਹੈ, ਸੁਣੋ ਸੁ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।